ਜੋ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਹੋਰਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ ਇਹਾ ਪਾਈ ਮੂੰ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ ਇਹਾ ਪਾਈ ਮੂੰ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਜੁਗੋ ਜੁਗ ਅਟਲ ਜਗਤ ਜੋਤ ਸਤਿਗੁਰੂ, ਬਖਸ਼ਿਸ਼ਾਂ ਦੇ ਦਾਤੇ, ਰਹਿਮਤਾਂ ਦੇ ਸਮੁੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾਇਮਾਨ, ਗੁਰੂ ਪਿਆਰੇ ਗੁਰੂ ਸਰੂਪ ਗੁਰਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ, ਅਸੀਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਸਾਡੇ 'ਤੇ ਬਖਸ਼ਿਸ਼ ਕੀਤੀ, ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਮੁਖਵਾਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 613 ਅਤੇ 14 'ਤੇ ਅੰਕਿਤ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਚਾਰ ਪਦਿਆਂ ਦਾ ਇਹ ਸ਼ਬਦ ਆਓ, ਗੁਰੂ ਪਿਤਾ ਦੇ ਪਾਵਨ ਮੁਖਵਾਕ ਦੇ ਵਿੱਚੋਂ ਜੀਵਨ ਜਿਉਣ ਦੀ ਜੁਗਤ ਸਿੱਖੀਏ। ਸੋਰਠ ਮਹਲਾ ਪੰਜਵਾਂ ਘਰ ਦੂਜਾ। ਸੋਰਠ ਰਾਗ ਹੈ, ਸਤਿਗੁਰਾਂ ਨੇ ਸਾਨੂੰ ਇਹ ਜੀਵਨ ਜੁਗਤ ਦੇਣ ਵਾਸਤੇ ਇੱਕ ਤਰੀਕਾ ਇਹ ਵਰਤਿਆ ਕਿ ਜੋ ਰੱਬ ਦੀ ਬਣਾਈ ਹੋਈ ਕੁਦਰਤ ਦੇ ਵਿੱਚ ਜੇ ਸਵੇਰ ਦਾ ਵੇਲਾ ਹੈ, ਉਸ ਵੇਲੇ ਸਾਡੇ ਮਨ ਦੀ ਸਾਈਕੋਲੋਜੀਕਲੀ ਸਿਚੁਏਸ਼ਨ ਹੋਰ ਹੁੰਦੀ ਹੈ, ਦੁਪਹਿਰ ਵੇਲੇ ਮਨ ਦੀ ਸਥਿਤੀ ਹੋਰ ਬਣ ਜਾਂਦੀ ਹੈ, ਸ਼ਾਮ ਤੱਕ ਕੰਮ ਧੰਦਿਆਂ ਵਿੱਚ ਜਾ ਕੇ ਮਨ ਉਲਝਿਆ ਹੁੰਦਾ ਹੈ, ਹੋਰ ਸਥਿਤੀ ਹੁੰਦੀ ਹੈ। ਜਿਸ ਤਰ੍ਹਾਂ ਦਾ ਵੇਲਾ ਹੈ, ਉਸ ਤਰ੍ਹਾਂ ਦੇ ਰਾਗ ਵਿੱਚ ਗਾ ਕੇ ਸ਼ਬਦ ਸਤਿਗੁਰਾਂ ਨੇ ਸਰਵਣ ਕਰਵਾਏ ਅਤੇ ਨਾਲ ਹੁਕਮ ਕਰ ਦਿੱਤਾ ਕਿ ਇਹਨਾਂ ਸ਼ਬਦਾਂ ਨੂੰ ਉਸੇ ਸਮੇਂ ਅਨੁਸਾਰ, ਉਸੇ ਰੁੱਤ ਅਨੁਸਾਰ ਹੀ ਗਾਉਣਾ ਹੈ। ਇਹ ਸ਼ਬਦ ਸੋਰਠ ਰਾਗ ਦਾ ਹੈ ਅਤੇ ਸੋਰਠ ਰਾਗ ਗਾਉਣ ਦਾ ਆਪਣਾ ਇੱਕ ਸਮਾਂ ਹੈ ਅਤੇ ਸਵਰ ਤਾਲ ਦੇ ਭੇਦਾਂ ਵਿੱਚ ਇਹ ਦੂਸਰੇ ਘਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਗਾਇਆ ਅਤੇ ਗਾਉਣ ਦਾ ਹੁਕਮ ਕੀਤਾ। ਸ਼ਬਦ ਦੀ ਪਹਿਲੀ ਪੰਕਤੀ ਹੈ, ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਤਮ ਰਾਖਣ ਹਾਰੇ। ਅੱਖਰੀ ਅਰਥ ਬਣਦੇ ਨੇ ਕਿ ਵਾਹਿਗੁਰੂ ਜੀ ਮਾਤਾ ਦੇ ਗਰਭ ਵਿੱਚ ਆਪਣਾ ਸਿਮਰਨ, ਆਪਣੀ ਯਾਦ ਦਿੰਦੇ ਨੇ ਅਤੇ ਜੀਵ ਦੀ ਰੱਖਿਆ ਕਰਦੇ ਨੇ। ਇਹ ਅੱਖਰੀ ਅਰਥ ਨੇ, ਆਏ ਹੋਏ ਸ਼ਬਦਾਂ ਦੀ ਡੈਪਥ ਵਿੱਚ ਦੇਖੀਏ, ਗਹਿਰਾਈ ਵਿੱਚ ਬੜੇ ਮੋਤੀ ਮਿਲਦੇ ਨੇ, ਕਿਉਂਕਿ ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰਬਾਣੀ ਸਮੁੰਦਰ ਹੈ, ਸਾਡੀ ਸੁਰਤ ਹੰਸ ਬਣ ਜਾਵੇ, ਗੁਰਬਾਣੀ ਨੂੰ ਗਹਿਰਾਈ ਵਿੱਚ ਸਮਝਣ ਦਾ ਯਤਨ ਕਰੇ, ਜਿਤਨੀ ਸਮਝ ਆਉਂਦੀ ਜਾਏਗੀ ਉਤਨੇ ਗਿਆਨ ਦੇ ਮੋਤੀ ਮਿਲਣਗੇ। ਇੱਕ ਹੈ ਸਰੀਰ, ਸਰੀਰ ਦਾ ਜਨਮ ਮਾਂ ਦੇ ਗਰਭ ਵਿੱਚੋਂ ਹੋਇਆ ਹੈ, एक है साडा जीवन। जीवन दे विच तीन चीज़ां ने, साडे सोचण दा तरीका, एक दूसरे नाल वरतों व्यवहार करन दा तरीका, ते कर्म करन दा तरीका। शरीर देखण नूं सारे इको जे दिखाई देंदे ने, हर एक दे दो बाहां ने, दो हथ ने, हथां दीआं दस उंगलां ने, दो अखां ने, इको जे वड्डी पार्ट्स ने, पर सोच इको जी नहीं है, हो भी नहीं सकती। वरतों व्यवहार करन दा तरीका इको जा नहीं है और नहीं हो सकता। कर्म करन दा तरीका हर एक दा अपना अपना है। किसी दे अंदर कर्म करदे हां ऑनेस्टी कितनी है, ईमानदारी किसी दे अंदर कितनी है, कोई कितना कॉन्शियस लैवल ते होके कर्म करदा है, कोई कितना। ये जिहड़ा जीवन है तीन चीज़ां दा, इहदी मां मत है। क्योंकि गुरबाणी अंदर सानू ये सारियां डेफिनेशनज मिलदियां ने, मत माता, पिता संतोख, सत भाई कर इह बसेख। जीवन दा जन्म बंदे दी मत विचों हुंदा है। कुसंग मिल गया, मत कुमत बन जाती है, तो जीवन कुकर्मी बन जाता है। चंगा संग मिल जावे, मत चंगी बन जाती है, जीवन चंगा बन जाता है। तीसरी मां गुरु भी ने, गुरु साढ़े पिता भी ने, गुरु साड़ी मां भी है। तू मेरा पिता, तू है मेरा माता, तू मेरा बंधव, तू मेरा प्राता। सतसंगत गुरु की गोदी है। इस गोदी दे विच जितना जितना गुरबाणी नूं समझदा जाएगा, जितनियां सिख्यावां अंदर वसदियां जाणगियां, उस विचों जिहड़ा जीवन जन्म लवेगा उहदा नाम है गुरसिख जीवन, गुरसिक्खी जीवन, गुरमत वाला जीवन। अगर चंगा संग नहीं मिलिया, चंगी मत नहीं मिली, चंगे जीवन दा जन्म नहीं होया। जे सत्संग नहीं मिली, गुरसिख जीवन का जन्म नहीं होया। ते तीनों थावां दे उपर ये विचार लागू हो रहा है। मात गर्भ मह आपन सिमरन दे। जिस वेले असी माता दे गर्भ विच सी, उस वेले सानू सोझी नहीं है, उस वेले दी कोई भी बात सानू याद नहीं है। पर जे उस वेले भी वाहिगुरु ने सिमरन दिता है, उस वेले भी रख्या कीती है। बड़े होके इतनी कितने सोझी मिली है कि उस वेले जदों शरीर बन रहा सी, शरीर दा सब कुछ वेरी सेंसिटिव। आपां देखदे जो जन्म हुंदा उस वेले भी बहुत सेंसिटिव है। ते जिथे शरीर बन रहा है, उत्थे रख्या करन वास्ते वाहिगुरु ने इस दे दुआले एक ल्यूकर्ड, एक कवर पैदा कर दिता है। मां खाने पीने विच प्रकॉशंस वरत सकती है। मां अपने फिजिकली तुरन विच, बैठन उठन विच, कर्म करन विच प्रकॉशंस वरत सकती है, पर वो जीवन 9 महीनों तो बाद जिंदा आएगा जां गर्भ में गलिया आएगा, ये वाहिगुरु दे कोल है, रखिया वाहिगुरु दे कोल है। कई जन्म गर्भ में गलिया, बहुत ऐसियां घटनावां वापर जांदियां ने जद बच्चा जीवन नहीं लै सकिया, जन्म नहीं लै सकिया। ये बड़े होया इतनी सोझी मिलती है, पर याद कुछ नहीं है। दूसरा पक्ष मत माता, ये माता रूपी मत रूपी मां दे अंदर जे वाहिगुरु दी याद बन जावे, इस मत नू इतना कते याद रहिंदा है घर मेरा है, जे ए भी याद रह जावे घर वाहिगुरु ने दिता है मेरा नहीं है। ਇਹ ਯਾਦ ਕਿੱਥੋਂ ਮਿਲੇਗੀ? ਨੋਟ ਕਰਿਓ, ਇਹ ਗੁਰੂ ਦੀ ਗੋਦੀ ਵਿੱਚੋਂ ਮਿਲੇਗੀ। ਜਦੋਂ ਸੁਖਮਨੀ ਸਾਹਿਬ ਜੀ ਦਾ ਕੋਈ ਪਾਠ ਕਰ ਰਿਹਾ, ਭਾਵੇਂ ਅਸੀਂ ਜਨਰਲ ਆਮ ਵਰਡਿੰਗ ਇਹ ਵਰਤਦੇ ਹਾਂ, ਜਦੋਂ ਅਸੀਂ ਕਿਸੇ ਨੂੰ ਫੋਨ ਕਰੀਏ ਕਹਿੰਦੇ ਜੀ ਉਹ ਪਾਠ ਕਰ ਰਹੇ ਨੇ, ਇਸ ਤਰ੍ਹਾਂ ਅਸੀਂ ਆਮ ਸ਼ਬਦ ਵਰਤਦੇ ਹਾਂ। ਅਸੀਂ ਇੰਝ ਵੀ ਸ਼ਬਦ ਵਰਤਦੇ ਹਾਂ, ਮੈਂ ਗੁਟਕਾ ਲਿਆ ਜਾਂ ਪੋਥੀ ਪ੍ਰਕਾਸ਼ ਕੀਤੀ, ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ। ਸੱਚ ਇਹ ਹੈ ਅਸੀਂ ਉਸ ਵੇਲੇ ਗੁਰਬਾਣੀ ਦੀ ਗੋਦੀ ਵਿੱਚ ਬੈਠੇ ਹਾਂ। ਸ਼ਬਦ ਕੋਈ ਵੀ ਵਰਤ ਲਓ, ਪਰ ਅਹਿਸਾਸ ਇਹ ਹੈ ਕਿ ਅਸੀਂ ਜਦੋਂ ਗੁਟਕਾ ਲਿਆਏ ਉਦੋਂ ਵੀ ਗੁਰਬਾਣੀ ਗੁਰੂ ਦੀ ਗੋਦੀ ਵਿੱਚ ਹਾਂ, ਸੈਂਚੀ ਪ੍ਰਕਾਸ਼ ਕੀਤੀ ਹੈ ਉਦੋਂ ਵੀ ਗੁਰੂ ਦੀ ਗੋਦੀ ਵਿੱਚ ਹਾਂ। ਇੰਝ ਵੀ ਹੁੰਦਾ ਹੈ ਕਿ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਜਾਂ ਗੁਟਕੇ ਤੋਂ ਸੈਂਚੀ ਤੋਂ ਪਾਠ ਕਰ ਰਿਹਾ, ਬਾਕੀ ਸਾਰੇ ਮੂੰਹ ਜ਼ਬਾਨੀ ਫੋਲੋ ਕਰ ਰਹੇ ਨੇ, ਚਾਹੇ ਅਸੀਂ ਮੂੰਹ ਜ਼ਬਾਨੀ ਪੜ੍ਹ ਰਹੇ ਹਾਂ ਪਰ ਗੁਰੂ ਦੀ ਗੋਦੀ ਵਿੱਚ ਹਾਂ। ਜਦੋਂ ਵੀ ਗੁਰਸਿੱਖ ਗੁਰਬਾਣੀ ਨੂੰ ਚਾਹੇ ਤੇ ਬਾਏ ਹਾਰਟ ਪੜ੍ਹ ਰਿਹਾ ਹੈ, ਚਾਹੇ ਦੇਖ ਕੇ ਪੜ੍ਹ ਰਿਹਾ ਹੈ, ਚਾਹੇ ਉਹ ਬੋਲ ਰਿਹਾ ਹੈ, ਜਾਂ ਫਿਰ ਮਨ ਵਿੱਚ ਵੀ ਗੁਰਬਾਣੀ ਦੀਆਂ ਪੰਕਤੀਆਂ ਬੋਲ ਰਿਹਾ ਹੈ, ਉਸ ਵੇਲੇ ਗੁਰਬਾਣੀ ਰੂਪੀ ਗੁਰੂ ਦੀ ਗੋਦ ਵਿੱਚ ਹੈ। ਇਸ ਗੋਦ ਵਿੱਚ ਜਦੋਂ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਤੇ ਗੁਰੂ ਸਾਹਿਬ ਦੱਸਦੇ ਨੇ, ਜਿਹੇ ਪ੍ਰਸਾਦ ਬਸਹਿ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ, ਦੱਸ ਦਿੱਤਾ ਮੇਰੇ ਗੁਰੂ ਨੇ। ਭਾਵੇਂ ਇੰਗਲਿਸ਼ ਦੇ ਵਿੱਚ ਸਿਮਰਨ ਨੂੰ ਮੈਡੀਟੇਸ਼ਨ ਟ੍ਰਾਂਸਲੇਟ ਕੀਤਾ ਜਾਂਦਾ, ਪਰ ਸਿਮਰਨ ਰਿਮੈਂਬਰੈਂਸ ਹੈ, ਸਿਮਰਨ ਰਿਮੈਂਬਰੈਂਸ ਹੈ, ਯਾਦ। ਘਰ ਜਾਵਾਂਗੇ ਉਹੀ ਘਰ ਹੈ ਜਿਸ ਬਾਰੇ ਗੁਰੂ ਸਾਹਿਬ ਨੇ ਕਿਹਾ ਇਹ ਘਰ ਤੇਰਾ ਨਹੀਂ ਹੈ। ਜਦੋਂ ਘਰ ਜਾਵਾਂਗੇ ਇਹ ਮਤ ਰੂਪੀ ਮਾਂ ਦੇ ਵਿੱਚ ਇਹ ਯਾਦ ਬਣੀ ਰਹੇਗੀ ਤੇ ਮੇਰਾ ਦੀ ਭਾਵਨਾ ਖਤਮ ਹੋ ਜਾਏਗੀ, ਗੁਰੂ ਦਾ ਘਰ ਹੈ ਇਹ ਭਾਵਨਾ ਪੈਦਾ ਹੋਏਗੀ, ਇਸ ਦੇ ਵਿੱਚੋਂ ਸ਼ੁਕਰਾਨਾ ਜਾਗੇਗਾ, ਸ਼ੁਕਰ ਮੇਰੇ ਵਾਹਿਗੁਰੂ ਦਾ। ਇਹ ਸ਼ੁਕਰਾਨੇ ਦਾ ਰੰਗ ਹੋਰ ਵੀ ਗੂੜਾ ਹੋ ਸਕਦਾ ਹੈ ਜੇ ਥੋੜ੍ਹੀ ਜੀ ਇਹ ਯਾਦ ਬਣ ਜਾਵੇ। ਬਹੁਤ ਐਸੇ ਗਰੀਬ ਨੇ ਜਿਨ੍ਹਾਂ ਕੋਲ ਆਪਣਾ ਘਰ ਵੀ ਨਹੀਂ ਹੈ, ਕੁਛ ਐਸੇ ਗਰੀਬ ਵੀ ਹਨ ਜਿਨ੍ਹਾਂ ਕੋਲ ਘਰ ਦੀ ਗੱਲ ਛੱਡੋ, ਉਹਨਾਂ ਕੋਲ ਝੁੱਗੀ ਚੌਂਪੜੀ ਵੀ ਨਹੀਂ ਹੈ। ਕੁਛ ਦੇਸ਼ ਇੰਡੀਆ ਵੀ, ਅਫਰੀਕਾ ਵਾਲੇ ਪਾਸੇ ਕੀਨੀਆ, ਤਨਜ਼ਾਨੀਆ, ਯੁਗਾਂਡਾ, ਉੱਥੇ ਹਨ ਕੁਛ ਐਸੇ ਪਰਿਵਾਰ ਜਿਨ੍ਹਾਂ ਦੇ ਕੋਲ ਰਹਿਣ ਵਾਸਤੇ ਝੁੱਗੀ ਚੌਂਪੜੀ ਵੀ ਨਹੀਂ। ਮੇਰੇ ਵਾਹਿਗੁਰੂ ਨੇ ਸਾਨੂੰ ਰਹਿਣ ਵਾਸਤੇ ਸੁੰਦਰ ਮਕਾਨ ਦਿੱਤਾ ਹੈ। ਅਗਰ ਇਹ ਯਾਦ ਬਣ ਜਾਵੇ ਸ਼ੁਕਰਾਨਾ ਆਏਗਾ, ਜੇ ਯਾਦ ਨਹੀਂ ਘਰ ਵਰਤਾਂਗੇ ਸ਼ੁਕਰਾਨਾ ਨਹੀਂ ਆ ਰਿਹਾ, ਭੁੱਲ ਗਿਆ। ਉਹ ਯਾਦ, ਉਹ ਸਿਮਰਨ ਗੁਰੂ ਦੀ ਗੋਦੀ ਵਿੱਚੋਂ ਮਿਲੇਗਾ। ਪਰ ਵਾਹਿਗੁਰੂ ਜੀ, ਗੁਰੂ ਸਾਹਿਬ ਦੀ ਬਾਣੀ ਵਿੱਚੋਂ ਸਿੱਖਿਆਵਾਂ ਦਾ ਜੋ ਸਿਮਰਨ ਹੈ, ਸਿੱਖਿਆਵਾਂ ਦੀ ਜੋ ਯਾਦ ਹੈ, ਉਹ ਕਿੱਥੇ ਰੱਖਣਗੇ? ਉਹ ਰੱਖਣਗੇ ਮਤ ਰੂਪੀ ਮਾਂ ਦੇ ਗਰਭ ਵਿੱਚ। ਆਖੋ ਵਾਹਿਗੁਰੂ, ਸਾਡੀ ਮਤ ਦੇ ਅੰਦਰ ਜਿਹੜੀ, ਜਿਹਨੂੰ ਅਸੀਂ ਕਹਿੰਦੇ ਮੈਮਰੀ ਪਾਵਰ, ਜਿਹਨੂੰ ਅਸੀਂ ਕਹਿੰਦੇ ਚਿੱਤ, ਜਿਹਦੇ ਬਾਰੇ ਕਿਹਾ ਸਾਵਧਾਨ ਇਕਾਗਰ ਚੀਤ, ਆਪ ਜੀ ਵਿੱਚੋਂ ਜਿਹੜੇ ਕੀਰਤਨ ਸਰਵਣ ਕਰ ਰਹੇ ਸੀ, ਥੋੜ੍ਹਾ ਜਿਹਾ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ, ਆਸਾ ਜੀ ਦੀ ਵਾਰ ਦੇ ਕੀਰਤਨ ਦੇ ਨਾਲ ਨਾਲ ਕੁਛ ਸ਼ਬਦ ਪੜੇ ਜਾ ਰਹੇ ਸੀ, ਚੇਤੇ ਹਨ ਜਾਂ ਨਿਕਲ ਗਏ? ਕੱਲ੍ਹ ਅਸੀਂ ਆਏ ਸੀ, ਪਾਵਨ ਮੁਖਵਾਕ ਦੀ ਕਥਾ ਸੁਣੀ ਸੀ, ਕੱਲ੍ਹ ਵਾਲਾ ਮੁਖਵਾਕ ਚੇਤੇ ਹੈ ਜਾਂ ਭੁੱਲ ਗਿਆ? ਅਗਰ ਤੇ ਉਹ ਮੈਮਰੀ ਪਾਵਰ ਵਿੱਚ ਬੈਠ ਗਿਆ ਤੇ ਭੁੱਲਿਆ ਨਹੀਂ ਆ। ਆਖੋ ਵਾਹਿਗੁਰੂ, ਅਗਰ ਉਹ ਮੈਮਰੀ ਪਾਵਰ ਵਿੱਚ ਨਹੀਂ ਬੈਠਾ, ਭੁੱਲ ਗਿਆ? ਜਿਹੜੀ ਚੀਜ਼ ਸਾਡੇ ਮੈਮਰੀ ਪਾਵਰ ਵਿੱਚ ਬੈਠ ਗਈ ਹੈ, ਉਹ ਮਤ ਰੂਪੀ ਮਾਂ ਦੇ ਗਰਭ ਵਿੱਚ ਆ ਗਈ। ਆਖੋ ਵਾਹਿਗੁਰੂ, ਬਹੁਤ ਕੁਛ ਐਸਾ ਹੈ ਜਿਹੜਾ ਨਾ ਯਤਨ ਕੀਤਿਆਂ ਵੀ ਯਾਦ ਰਹਿੰਦਾ ਹੈ। ਘਰ ਕਦੀ ਨਹੀਂ ਭੁੱਲਦਾ, ਬੱਚੇ ਕਦੀ ਨਹੀਂ ਭੁੱਲਦੇ, ਪਰਿਵਾਰ ਕਦੀ ਨਹੀਂ ਭੁੱਲਦਾ, ਜੌਬ ਕਾਰੋਬਾਰ ਕਦੀ ਨਹੀਂ ਭੁੱਲਦਾ। ਜਿਸ ਵਾਹਿਗੁਰੂ ਨੇ ਦਿੱਤੇ ਨੇ ਉਹ ਕਿਉਂ ਭੁੱਲ ਜਾਂਦੇ ਜੇ? ਕਿਉਂਕਿ ਹਾਲੇ ਗੁਰੂ ਦੀ ਗੋਦੀ ਵਿੱਚ ਬੈਠ ਕੇ ਗੁਰੂ ਸਾਹਿਬ ਦੀਆਂ ਕਹੀਆਂ ਹੋਈਆਂ ਗੱਲਾਂ ਅਰਦਾਸਾਂ ਕਰਨੀਆਂ ਨੇ, ਵਾਹਿਗੁਰੂ ਜੀ ਕਿਰਪਾ ਕਰੋ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜਦੋਂ ਗੁਰੂ ਦੀਆਂ ਗੱਲਾਂ ਯਾਦ ਰਹਿਣਗੀਆਂ, ਮਤ ਦੇ ਗਰਭ ਦੇ ਵਿੱਚ ਬੈਠ ਜਾਣਗੀਆਂ, ਮਤ ਦੇ ਗਰਭ ਵਿੱਚ ਯਾਦ ਬਣ ਜਾਏਗੀ, ਤੇ ਅੱਜ ਵੀ ਇਹ ਯਾਦ ਵਾਹਿਗੁਰੂ ਦੀ ਯਾਦ ਪੈਦਾ ਕਰੇਗੀ। ਆਖੋ ਵਾਹਿਗੁਰੂ, ਅਸੀਂ ਕੋਈ ਗੱਲ ਯਾਦ ਰੱਖਣੀ, ਇਹਨੂੰ ਜ਼ਿੰਦਗੀ ਦੀ ਰੋਜ਼ਾਨਾ ਦੀ ਘਟਨਾ ਵਿੱਚੋਂ ਸਿੱਖਣਾ। ਬੱਚਾ ਸਕੂਲ ਜਾਂਦਾ ਹੈ, ਕਾਲਜ ਜਾਂਦਾ ਹੈ, ਯੂਨੀਵਰਸਿਟੀ ਜਾਂਦਾ ਹੈ, ਆਪਾਂ ਵੀ ਗਏ ਸੀ। ਮਾਪਿਆਂ ਦੇ ਅੰਦਰ ਹਮੇਸ਼ਾ ਇੱਕ ਭਾਵਨਾ ਹੁੰਦੀ ਹੈ ਕਿ ਮੇਰਾ ਬੱਚਾ ਗਲਤ ਪਾਸੇ ਨਾ ਚਲਿਆ ਜਾਵੇ। ਜਿਉਂ ਜਿਉਂ ਉਹ ਵੱਡੀਆਂ ਕਲਾਸਾਂ ਵਿੱਚ ਜਾਂਦਾ ਹੈ, ਕਾਲਜ ਵਿੱਚ ਜਾਂਦਾ ਹੈ, ਹੋਸਟਲ ਵਿੱਚ ਜਾਂਦਾ ਹੈ, ਯੂਨੀਵਰਸਿਟੀ ਜਾਂਦਾ ਹੈ, ਤਿਉਂ ਤਿਉਂ ਗਲਤ ਪਾਸੇ ਜਾਣ ਦੇ ਚਾਂਸਸ ਵੀ ਨਾਲ ਵੱਧਦੇ ਜਾਂਦੇ। ਜੇ ਆਪਾਂ ਸਾਰੇ ਪਰਿਵਾਰਕ ਜੀਵਨ ਜਿਉਣ ਵਾਲੇ ਹਾਂ ਔਰ ਗ੍ਰਸਥ ਮਾਰਗ ਵਿੱਚੋਂ ਧਰਮ ਸਿੱਖਣਾ ਹੈ। ਮਾਪੇ ਹਰ ਪਲ ਆਪਣੇ ਹਿਰਦੇ ਚੋਂ ਉਹਨਾਂ ਬਾਰੇ ਅਰਦਾਸਾਂ ਵੀ ਕਰਦੇ ਨੇ, ਕਿਸੇ ਹੱਦ ਤੱਕ ਓਬਜ਼ਰਵ ਵੀ ਕਰਦੇ ਨੇ, ਕਿਤੇ ਗਲਤ ਪਾਸੇ ਤਾਂ ਨਹੀਂ ਚਲਿਆ ਗਿਆ, ਇਹਦੀਆਂ ਆਦਤਾਂ ਕਿਤੇ ਘਰ ਦਾ ਕਲਚਰ ਤਾਂ ਨਹੀਂ, ਗੁਰੂ ਦਾ ਕਲਚਰ ਤਾਂ ਨਹੀਂ ਗਵਾ ਜਾਣਗੀਆਂ, ਕਿਤੇ ਇਨਸਾਨੀਅਤ ਕਲਚਰ ਤਾਂ ਨਹੀਂ ਗਵਾ ਜਾਏਗਾ। ਪਰ ਮਾਪੇ ਫਿਜ਼ੀਕਲੀ ਨਾਲ ਨਹੀਂ ਜਾ ਸਕਦੇ ਹਰ ਵਕਤ, ਨਾ ਪੁੱਤਰ ਦੇ ਨਾਲ ਰਹਿ ਸਕਣ, ਨਾ ਧੀ ਦੇ ਨਾਲ ਰਹਿ ਸਕਣ। ਪਰ ਇਹ ਗੱਲ ਯਾਦ ਰੱਖਿਓ, ਮਾਪੇ ਜਦੋਂ ਕਹਿੰਦੇ ਨੇ ਬੇਟਾ ਪੁੱਤਰਾ ਇਹ ਧੀਏ, ਇਹਨਾਂ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖੀ, ਦੇਖ ਹੁਣ ਤੂੰ ਵੱਡਾ ਹੋ ਗਿਆ, ਤੂੰ ਸਿਆਣਾ ਹੋ ਗਿਆ। ਪੁਰਾਤਨ ਬਜ਼ੁਰਗ ਕਹਿੰਦੇ ਸੀ ਕਿ ਜਦੋਂ ਬੇਟੇ ਦੀ ਜੁੱਤੀ ਜਾਂ ਚੱਪਲ ਬਾਪ ਦੇ ਪੈਰਾਂ ਵਿੱਚ ਮੇਚ ਆਉਣ ਲੱਗ ਜਾਵੇ ਤਾਂ ਫਿਰ ਝਿੜਕ ਕੇ ਨਹੀਂ, ਸਮਝਾ ਕੇ ਕੌਂਸਲਿੰਗ ਨਾਲ ਸਮਝਾਉਣਾ ਚਾਹੀਏ। ਅਤੇ ਮੈਂ ਬੇਨਤੀ ਕਰਾਂ, ਝਿੜਕਣਾ ਅਤੇ ਆਪਣਾ ਕ੍ਰੋਧ ਦੂਸਰੇ ਅੰਦਰ ਇੰਸਟਾਲ ਕਰਨਾ ਹੁੰਦਾ ਹੈ, ਗੁਰੂ ਨੇ ਤਾਂ ਕੌਂਸਲਿੰਗ ਤਰੀਕਾ ਹੀ ਵਰਤਿਆ ਹੈ। ਉਸ ਵੇਲੇ ਮਾਪਿਆਂ ਦੀਆਂ ਕਹੀਆਂ ਹੋਈਆਂ ਗੱਲਾਂ, ਮੈਂ ਫਿਰ ਦੁਹਰਾ ਦਿਆਂ, ਮਾਪੇ ਨਾਲ ਨਹੀਂ ਰਹਿੰਦੇ, ਮਾਪਿਆਂ ਦੀਆਂ ਕਹੀਆਂ ਹੋਈਆਂ ਗੱਲਾਂ ਨਾਲ ਰਹਿੰਦੀਆਂ ਨੇ। ਆਖੋ ਵਾਹਿਗੁਰੂ, ਸਕੂਲ ਕਾਲਜ ਯੂਨੀਵਰਸਿਟੀ ਵਿੱਚ ਕੁਛ ਉਹ ਸਟੂਡੈਂਟ ਵੀ ਮਿਲਦੇ ਨੇ ਜਿਹੜੇ ਨਾ ਪੜ੍ਹਦੇ ਨੇ ਨਾ ਪੜ੍ਹਨ ਦਿੰਦੇ ਨੇ, ਜਿਹੜੇ ਟਾਈਮ ਵੇਸਟ ਕਰਦੇ ਨੇ ਔਰ ਮਾਪਿਆਂ ਦਾ ਪੈਸਾ ਬਰਬਾਦ ਕਰਦੇ। ਜੇ ਉਹ ਜਦੋਂ ਸਾਡੇ ਬੱਚੇ ਨੂੰ ਮਿਲਦੇ ਨੇ, ਜੇ ਬੱਚੇ ਨੂੰ ਮਾਪਿਆਂ ਦੀਆਂ ਗੱਲਾਂ ਮੈਮਰੀ ਪਾਵਰ ਵਿੱਚ ਬੈਠੀਆਂ ਨੇ, ਮਤ ਦੇ ਗਰਭ ਵਿੱਚ ਮਾਪਿਆਂ ਦੀਆਂ ਸਿੱਖਿਆਵਾਂ ਬੈਠੀਆਂ ਨੇ, ਉਹ ਕਹਿੰਦਾ ਇਹ ਮੈਂ ਬਿਲਕੁਲ ਨਹੀਂ ਕਰਨਾ ਕਿਉਂਕਿ ਮੇਰੇ ਮਾਪੇ ਅਲਾਓ ਨਹੀਂ ਕਰਦੇ। ਮਤ ਦੇ ਗਰਭ ਵਿੱਚ ਯਾਦ ਬਣ ਕੇ ਬੈਠ ਗਈਆਂ ਨੇ ਮਾਪਿਆਂ ਦੀਆਂ ਚੰਗੀਆਂ ਗੱਲਾਂ, ਐਸਾ ਬੱਚਾ ਬਚ ਜਾਂਦਾ ਹੈ। ਦੁਨੀਆ ਕਹਿੰਦੀ ਜੀ ਆਹ ਹੋ ਗਿਆ ਆਹ ਹੋ ਗਿਆ, ਅੱਜ ਦੇ ਸਮੇਂ ਅੰਦਰ ਵੀ ਬਹੁਤ ਐਸੇ ਨੇ ਜਿਹੜੇ ਬਚੇ ਹੋਏ ਨੇ, ਪੋਜ਼ਿਟਿਵਿਟੀ ਪਾਸ ਆਨ ਨਹੀਂ ਹੋ ਰਹੀ, ਨੈਗੇਟਿਵਿਟੀ ਜ਼ਿਆਦਾ ਪਾਸ ਆਨ ਹੋ ਜਾਂਦੀ ਹੈ, ਸਾਨੂੰ ਲੱਗਦਾ ਸ਼ਾਇਦ ਚੰਗਾ ਕੁਛ ਹੋ ਹੀ ਨਹੀਂ ਰਿਹਾ, ਬਹੁਤ ਹੋ ਰਿਹਾ ਬਹੁਤ ਹੋ ਰਿਹਾ। ਗੁਰੂ ਰਹਿਮਤ ਕਰਨ, ਜੇ ਮਾਪਿਆਂ ਦੀਆਂ ਚੰਗੀਆਂ ਗੱਲਾਂ ਮਤ ਦੇ ਗਰਭ ਵਿੱਚ ਬੈਠ ਕੇ ਕੁਸੰਗ ਤੋਂ ਬਚਾ ਸਕਦੀਆਂ ਨੇ, ਫਿਰ ਗੁਰੂ ਦੀਆਂ ਕਹੀਆਂ ਹੋਈਆਂ ਗੱਲਾਂ ਨਿੱਤ ਸੁਣਦੇ ਹਾਂ, ਉਹ ਗੱਲਾਂ ਜਿਹੜੀਆਂ ਸਾਡੇ ਜੀਵਨ ਨੂੰ ਐਸਾ ਬਣਾ ਸਕਦੀਆਂ ਨੇ, ਇਹ ਜੀਵਨ ਵਾਹਿਗੁਰੂ ਨੂੰ ਬਹੁਤ ਚੰਗਾ ਲੱਗੇਗਾ। ਆਖੋ ਵਾਹਿਗੁਰੂ, ਬਹੁਤ ਚੰਗਾ ਲੱਗੇਗਾ। ਇਸ ਜੀਵਨ ਦੇ ਅੰਦਰ ਉਹ ਆਦਤਾਂ ਜਿਹੜੀਆਂ ਆਦਤਾਂ ਨੂੰ ਵਾਹਿਗੁਰੂ ਜੀ ਪਸੰਦ ਨਹੀਂ ਕਰਦੇ, ਅਗਲੀ ਪੰਕਤੀ ਵਿੱਚ ਦੱਸਣਗੇ ਉਹ ਪੈਦਾ ਕਿਵੇਂ ਹੁੰਦੀਆਂ ਨੇ। ਜਿਹੜੀਆਂ ਆਦਤਾਂ ਵਾਹਿਗੁਰੂ ਜੀ ਪਸੰਦ ਨਹੀਂ ਕਰਦੇ ਸਾਨੂੰ ਕਿਵੇਂ ਪਤਾ ਲੱਗੇ? ਆਪਾਂ ਸਾਰੇ ਗ੍ਰਸਤ ਮਾਰਗ ਦਾ ਜੀਵਨ ਜਿਉ ਰਹੇ ਹਾਂ। ਸਾਡੀ ਅਵਸਥਾ ਇੱਥੋਂ ਕੁ ਤੱਕ ਹੈ ਕਿ ਅਸੀਂ ਵਾਹਿਗੁਰੂ ਨੂੰ ਆਵਾਜ਼ਾਂ ਮਾਰਦੇ ਹਾਂ, ਤਰਲੇ ਲੈਂਦੇ ਹਾਂ ਵਾਹਿਗੁਰੂ ਦੇ ਦਰਸ਼ਨ ਦੇ। ਵਾਹਿਗੁਰੂ ਜੀ ਸਾਰਿਆਂ ਵਿੱਚ ਬੈਠੇ ਨੇ, ਸਾਨੂੰ ਪਹਿਚਾਣ ਨਹੀਂ ਆਉਂਦੀ। ਆਖ ਵਾਹਿਗੁਰੂ ਜਿਹਦੇ ਨਾਲ ਅਣਬਣ ਹੋ ਜਾਵੇ ਉਹਦੇ ਵਿੱਚ ਤਾਂ ਰਿਸ਼ਤਾ ਹੀ ਨਹੀਂ ਪਛਾਣ ਆਉਂਦਾ, ਰੱਬ 'ਤੇ ਕੀ ਆਉਣਾ ਹੈ। ਕੋਈ ਤਾਂ ਮੇਰਾ ਲੱਗਦਾ ਹੈ, ਕੋਈ ਬੇਗਾਨਾ ਦਿਖਾਈ ਦਿੰਦਾ ਹੈ, ਬੰਦੇ ਦਿਖਾਈ ਦੇ ਜਾਂਦੇ ਜੇ, ਬੰਦਿਆਂ ਦੇ ਵਿੱਚ ਰੱਬ ਦਿਖਾਈ ਨਹੀਂ ਦੇ ਰਿਹਾ। ਇਹ ਹਮਾਰਾ ਜੀਵਨ ਆ, ਅਸੀਂ ਇੱਥੋਂ ਤੱਕ ਜਿਉ ਰਹੇ ਹਾਂ। ਫਿਰ ਜੇ ਹਾਲੇ ਅਵਸਥਾ ਇੱਥੋਂ ਤੱਕ ਹੈ, ਸਾਨੂੰ ਕਿਵੇਂ ਪਤਾ ਲੱਗੇ ਵਾਹਿਗੁਰੂ ਨੂੰ ਕੀ ਚੰਗਾ ਲੱਗਦਾ ਅਤੇ ਕੀ ਨਹੀਂ ਚੰਗਾ ਲੱਗਦਾ? ਜਿਹੜੀਆਂ ਗੱਲਾਂ ਮੇਰੇ ਗੁਰੂ ਨੇ ਕਹੀਆਂ ਨਾ ਨਾ ਇਹ ਨਹੀਂ ਕਰਨੀਆਂ, ਬਸ ਸਮਝ ਲਿਓ ਇਹ ਵਾਹਿਗੁਰੂ ਨੂੰ ਨਹੀਂ ਚੰਗੀਆਂ ਲੱਗਦੀਆਂ। ਜਦੋਂ ਗੁਰੂ ਸਾਹਿਬ ਕਹਿੰਦੇ ਜੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਉਹ ਇਸ ਲਈ ਕਹਿੰਦੇ ਨੇ ਕਿਉਂਕਿ ਫਿੱਕੇ ਬੋਲ ਵਾਹਿਗੁਰੂ ਨੂੰ ਨਹੀਂ ਚੰਗੇ ਲੱਗਦੇ। ਮੈਂ ਇਸ ਨੂੰ ਇੰਝ ਸਮਝਿਆ, ਆਪਾਂ ਜੋ ਪਰਿਵਾਰਕ ਜੀਵਨ ਜਿਉਂ ਰਹੇ ਹਾਂ ਸਾਰੇ ਇੱਕੋ ਜਿਹਾ, ਉਸ ਵਿੱਚ ਕੁਝ ਗੱਲਾਂ ਕੋਮਨ ਨੇ, ਕੁਛ ਹੁੰਦੀਆਂ ਨੇ ਜਿਹੜੀਆਂ ਮੇਰੇ ਘਰ ਵਿੱਚ ਵਾਪਰਦੀਆਂ ਨੇ ਤੁਹਾਡੇ ਨਹੀਂ, ਕੁਛ ਗੱਲਾਂ ਕੋਮਨ ਹੁੰਦੀਆਂ ਨੇ ਮੇਰੇ ਘਰ ਵਿੱਚ ਵੀ ਉਹੀ ਵਾਪਰਦੀਆਂ, ਤੁਹਾਡੇ ਘਰ ਵਿੱਚ ਵੀ ਉਹੀ ਵਾਪਰਦੀਆਂ ਨੇ। ਉਹਨਾਂ ਵਿੱਚੋਂ ਇੱਕ ਕੋਮਨ ਐਗਜ਼ੈਂਪਲ ਜਿਹੜੀ ਮੈਨੂੰ ਥੋੜ੍ਹੀ ਜਿਹੀ ਸਮਝ ਪਈ ਕਿ ਜਦੋਂ ਵੀ ਮੇਰੀ ਜ਼ੁਬਾਨ ਵਿੱਚੋਂ ਰੁੱਖੇ ਬੋਲ ਨਿਕਲੇ, ਮੇਰੀ ਆਪਣੀ ਹੀ ਧੀ ਨੂੰ ਚੰਗੇ ਨਹੀਂ ਲੱਗਦੇ, ਮੇਰੇ ਆਪਣੇ ਹੀ ਪੁੱਤਰ ਨੂੰ ਚੰਗੇ ਨਹੀਂ ਲੱਗਦੇ, ਮੇਰੀ ਆਪਣੀ ਹੀ ਮਾਂ ਨੂੰ ਚੰਗੇ ਨਹੀਂ ਲੱਗਦੇ, ਮੇਰੇ ਆਪਣੇ ਹੀ ਪਿਤਾ ਨੂੰ ਚੰਗੇ ਨਹੀਂ ਲੱਗਦੇ, ਮੇਰੇ ਆਪਣੇ ਹੀ ਭੈਣ ਭਰਾਵਾਂ ਨੂੰ ਚੰਗੇ ਨਹੀਂ ਲੱਗਦੇ। ਫਿਰ ਸਮਝ ਪਈ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਂ ਹੈ। ਜੇ ਰੱਬ ਬੰਦਿਆਂ ਨੂੰ ਚੰਗੇ ਨਹੀਂ ਲੱਗਦੇ, ਫਿਰ ਬੰਦਿਆਂ ਅੰਦਰ ਰੱਬ ਬੈਠਾ ਹੈ, ਮੇਰੇ ਅੰਦਰ ਵੀ ਉਸੇ ਦੀ ਜੋਤ ਹੈ, ਫਿਰ ਵਾਹਿਗੁਰੂ ਨੂੰ ਵੀ ਨਹੀਂ ਚੰਗੇ ਲੱਗਦੇ। ਇਸੇ ਲਈ ਗੁਰੂ ਸਾਹਿਬ ਨੇ ਕਿਹਾ ਨਹੀਂ ਬੋਲਣੇ, ਆਖੋ ਵਾਹਿਗੁਰੂ ਨਹੀਂ ਬੋਲਣੇ। ਸੁਣਿਆ ਪੜ੍ਹਿਆ, ਮੇਰੇ ਇੱਕ ਘਟਨਾ ਚੇਤੇ ਆਈ, ਅਰਦਾਸ ਕਰਨੀ ਕਦੀ ਹੋਮੈ ਨਾ ਜਾਗੇ। ਮੈਂ ਹੋਮੈ ਦੇ ਚਰੋਖੇ ਵਿੱਚੋਂ ਨਹੀਂ ਸਿਰਫ ਇੱਕ ਚਾਓ ਜਗਾਉਣ ਵਾਸਤੇ ਦੱਸਣਾ ਚਾਹਾਂਗਾ। ਜਿਸ ਵੇਲੇ ਮੈਂ ਛੋਟਾ ਜਿਹਾ ਸੀ, ਇੱਕ ਦਿਨ ਵਿੱਚ ਗੁੱਸੇ ਵਿੱਚ ਆ ਕੇ ਮਾਂ ਜੀ ਨੂੰ ਕੁਛ ਬੋਲ ਬੈਠਾ। ਕੁਛ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਮਾਪਿਆਂ ਦੇ ਚਲੇ ਜਾਣ ਤੋਂ ਬਾਅਦ ਵੀ ਸਤਾਉਂਦੀਆਂ ਨੇ, ਪਛਤਾਵਾ ਕਦੀ ਖਤਮ ਨਹੀਂ ਹੋ ਸਕਦਾ। ਗਲਤੀ ਕਰਨੀ ਬੜੀ ਸੌਖੀ ਹੁੰਦੀ ਹੈ, ਪਛਤਾਵਾ ਨਹੀਂ ਧੋਤਾ ਜਾ ਸਕਦਾ। ਮਾਂ ਜੀ ਨੂੰ ਮੈਂ ਥੋੜ੍ਹਾ ਕੌੜਾ ਬੋਲ ਬੋਲ ਲਿਆ। ਪਿਤਾ ਜੀ ਦਾ ਆਪਣਾ ਸੁਭਾਅ ਸੀ, ਉਸ ਵੇਲੇ ਤਾਂ ਕੁਛ ਨਹੀਂ ਕਿਹਾ। ਦੂਸਰੇ ਦਿਨ ਮੈਨੂੰ ਕਹਿਣ ਲੱਗੇ ਪੋਥੀ ਲੈ ਕੇ ਆਈ। ਮੈਂ ਸੈਂਚੀ ਲਿਆਂਦੀ, ਬਖਸ਼ਿਸ਼ ਸੀ ਉਹਨਾਂ 'ਤੇ ਗੁਰਬਾਣੀ ਕਾਫੀ ਟਿਪਸ 'ਤੇ ਯਾਦ ਹੁੰਦੀ। ਮੈਨੂੰ ਕਹਿਣ ਲੱਗੇ ਭਗਤ ਫਰੀਦ ਜੀ ਦੇ ਸ਼ਲੋਕ ਕੱਢ। ਅਫਲਾਨੇ ਥਾਂ ਤੋਂ ਪੜ੍ਹੀ, ਮੈਂ ਪੜ੍ਹਨੇ ਸ਼ੁਰੂ ਕਰ ਦਿੱਤੇ। ਮੈਂ ਸੋਚਿਆ ਜਿੱਦਾਂ ਰੋਜ਼ਾਨਾ ਕਲਾਸ ਲਾਉਂਦੇ ਨੇ ਸ਼ਾਇਦ ਮੈਨੂੰ ਪਰਖਣਗੇ ਵੀ ਸ਼ੁੱਧ ਪੜ੍ਹਿਆ ਜਾਂ ਅਸ਼ੁੱਧ ਪੜ੍ਹਿਆ। ਮੈਂ ਆਪਣੇ ਤੌਰ 'ਤੇ ਜਿਵੇਂ ਉਸ ਵੇਲੇ ਅਣਜਾਣਪੁਣਾ ਵੀ ਸੀ, ਇੱਕ ਹਉਮੈ ਵੀ ਸੀ, ਅਤੇ ਆਪਣੇ ਤੌਰ 'ਤੇ ਸ਼ੁੱਧ ਪੜ੍ਹਿਆ। ਮੈਨੂੰ ਕਹਿਣ ਲੱਗੇ ਸ਼ਲੋਕ ਦੁਬਾਰੇ ਫਿਰ ਪੜ੍ਹ। ਮੈਂ ਫਿਰ ਪੜ੍ਹ ਦਿੱਤਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਮੈਨੂੰ ਜਦੋਂ ਤੀਸਰੀ ਵਾਰ ਕਹਿਣ ਲੱਗੇ ਬੇਟਾ ਇੱਕ ਵਾਰੀ ਫਿਰ ਪੜ੍ਹ, ਮੈਂ ਫਿਰ ਪੜ੍ਹਿਆ। ਮੈਨੂੰ ਕਹਿੰਦੇ ਪੜ੍ਹਿਆ ਨਹੀਂ ਗਿਆ, ਅਤੇ ਮੈਂ ਉੱਦਾਂ ਹੀ ਅਣਜਾਣਪੁਣੇ 'ਚ ਮੈਂ ਕਿਹਾ ਬਾਪੂ ਜੀ ਠੀਕ ਤਾਂ ਪੜ੍ਹਿਆ ਗਿਆ, ਦੱਸੋ ਇਹਦੇ ਕਿੱਥੇ ਗਲਤ ਹੈ? ਕਹਿੰਦੇ ਨਹੀਂ ਇੱਥੇ ਕੋਈ ਗਲਤ ਨਹੀਂ, ਅੱਜ ਕੋਈ ਗਲਤ ਨਹੀਂ। ਕਹਿੰਦੇ ਕੱਲ੍ਹ ਕੀ ਸੀ? ਕੱਲ੍ਹ ਕੀ ਸੀ ਜਦੋਂ ਮਾਂ ਨੂੰ ਕੌੜਾ ਬੋਲ ਬੋਲਦਾ ਸੀ, ਉਦੋਂ ਕੀ ਸੀ? ਸੱਚ ਹੈ। ਕਹਿਣ ਲੱਗੇ ਬੇਟਾ ਹਾਲੇ ਮੱਤ ਦੇ ਗਰਭ ਵਿੱਚ ਗੁਰੂ ਦੀ ਗੱਲ ਨਹੀਂ ਬੈਠੀ, ਆਖੋ ਵਾਹਿਗੁਰੂ ਮੈਮਰੀ ਪਾਵਰ ਵਿੱਚ ਨਹੀਂ ਬੈਠੀ। ਸ਼ਾਇਦ ਇਸੇ ਲਈ ਪਹਿਲੀਆਂ ਦੋ ਅਰਦਾਸਾਂ ਛੇਵੀਂ ਅਤੇ ਸੱਤਵੀਂ ਪੌੜੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾ। ਇੱਕ ਗੱਲ ਹੋਰ ਯਾਦ ਰੱਖਣੀ, ਗੁਰੂ ਦੀਆਂ ਸਿੱਖਿਆਵਾਂ, ਗੁਰੂ ਦੀ ਬਾਣੀ, ਗੁਰੂ ਦਾ ਗਿਆਨ ਪਹਿਲਾਂ ਤਾਂ ਮੈਮਰੀ ਪਾਵਰ ਵਿੱਚ ਬੈਠੇਗਾ, ਫਿਰ ਹਿਰਦੇ ਵਿੱਚ ਬੈਠੇਗਾ। ਬਸ ਹਿਰਦੇ 'ਚ ਬੈਠ ਗਿਆ ਅਤੇ ਗੱਲ ਬਣ ਗਈ, ਫਿਰ ਰਹਿਮਤ ਹੋ ਗਈ। ਉਸ ਰਹਿਮਤ ਦਾ ਜ਼ਿਕਰ, ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ, ਮੇਰੇ ਗੁਰੂ ਪਿਤਾ ਦਾ ਇੱਕ ਤਰੀਕਾ ਹੈ, ਕੁਛ ਚੀਜ਼ਾਂ ਨੇ ਜਿਹੜਾ ਇਨਵਿਜ਼ੀਬਲ ਪਾਰਟ ਹੈ, ਜਿਹਨੂੰ ਅਸੀਂ ਕਹਿੰਦੇ ਅਣਡਿੱਠੀ ਦੁਨੀਆ, ਦੇਖਿਆ ਨਹੀਂ ਜਾ ਸਕਦਾ, ਸਾਡੇ ਨਾਲ ਨਾਲ ਹੈ। ਆਉਣ ਵਾਲੇ ਜਿਹੜੇ ਐਤਵਾਰ, ਇੱਕ ਐਤਵਾਰ ਛੱਡ ਕੇ ਨੈਕਸਟ ਜੋ ਹੈ ਉਹ ਸਕੈਜੂਅਲ ਤਿਆਰ ਹੋ ਰਿਹਾ। ਜਿਵੇਂ ਪਿਛਲੇ ਸਾਲ ਆਪਾਂ ਸੈਮੀਨਾਰ ਕੀਤੇ ਸੀ ਵਰਕਸ਼ਾਪ ਟਾਈਪ, ਇਸ ਵਾਰੀ ਵੀ ਦੋ ਸੈਮੀਨਾਰ ਕਰਨੇ ਨੇ। ਇੱਕ ਤਾਂ ਗੁਰਬਾਣੀ ਇਸ ਜਗ ਮਹਿ ਚਾਨਣ, ਉਸ ਵਿੱਚ ਇਨਵਿਜ਼ੀਬਲ ਪਾਰਟ। ਦੂਸਰਾ ਬੱਚਿਆਂ ਦੇ ਲਈ, ਟੀਨ ਏਜ ਕਿਡਸ ਦੇ ਲਈ ਅਤੇ ਯੰਗ ਏਜ ਦੇ ਲਈ, ਅਸੀਂ ਘਰਾਂ ਵਿੱਚ ਕਿਹੋ ਜਿਹਾ ਮਾਹੌਲ ਬਣਾਈਏ, ਸਾਨੂੰ ਕਿਉਂ ਕਹਿਣਾ ਪਵੇ ਬੇਟਾ ਬਾਣੀ ਪੜ੍ਹ, ਮਾਹੌਲ ਹੀ ਇਸ ਤਰ੍ਹਾਂ ਦਾ ਬਣਾਉਣ ਦਾ ਯਤਨ ਕਰੀਏ, ਆਪਣੇ ਆਪ ਉਸਨੂੰ ਚਾਉ ਜਾਗੇ। ਇਹ ਦੋ ਸੈਮੀਨਾਰ ਆਉਣ ਵਾਲੇ ਦਿਨਾਂ ਵਿੱਚ ਵਿਚਾਰਾਂਗੇ, ਉਹਦੇ 'ਚ ਥੋੜ੍ਹਾ ਜਿਹਾ ਟੂਕ ਮਾਤਰ ਦੇਖ ਲੈਣਾ ਕਿ ਸਾਡੇ ਅੰਦਰ ਜੋ ਕੁਛ ਹੋ ਰਿਹਾ ਉਹ ਅੱਖਾਂ ਨਾਲ ਤਾਂ ਦਿਖਾਈ ਨਹੀਂ ਦਿੰਦਾ, ਫੀਲਿੰਗ ਦੇ ਨਾਲ ਪਤਾ ਲੱਗ ਸਕਦਾ। ਉਹਨੂੰ ਸਮਝਾਉਣ ਵਾਸਤੇ ਵਿਜ਼ੀਬਲ ਪਾਰਟ ਦੀ ਐਗਜ਼ੈਂਪਲ ਦਿੱਤੀ ਜਾਂਦੀ ਹੈ। ਇੱਥੇ ਸ਼ਬਦ ਆਇਆ ਸਾਗਰ, ਸਮੁੰਦਰ, ਹੁਸੈਨ, ਇਹ ਵਿਜ਼ੀਬਲ ਪਾਰਟ ਹੈ, ਦਿਖਾਈ ਦੇਣ ਵਾਲਾ ਹੈ। ਸਮੁੰਦਰ ਵਿੱਚ ਕੀ ਹੈ? ਲਹਿਰਾਂ ਨੇ। ਸਾਡੇ ਅੰਦਰ ਕੀ ਹੈ? ਵਿਚਾਰ ਨੇ, ਵਿਚਾਰਾਂ ਵਿੱਚ ਇਮੋਸ਼ਨਸ ਨੇ, ਇਹ ਵੱਡੀਆਂ ਲਹਿਰਾਂ ਨੇ। ਇੱਕ ਸੁਨਾਮੀ ਲਹਿਰਾਂ ਨੇ, ਉਹ ਸੈਂਟੀਮੈਂਟਸ ਨੇ। ਜਦੋਂ ਬੰਦਾ ਸੈਂਟੀਮੈਂਟਲ ਹੋ ਜਾਂਦਾ ਨਾ, ਕੁਛ ਵੀ ਕਰ ਸਕਦਾ ਉਹ ਨਹੀਂ ਅੱਗਾ ਪਿੱਛਾ ਦੇਖੇਗਾ। ਪਰ ਜਿਤਨੇ ਸਮੁੰਦਰ ਵਿਜ਼ੀਬਲ ਨੇ, ਦਿਖਾਈ ਦੇਣ ਵਾਲੇ ਨੇ, ਉਹਨਾਂ 'ਚ ਪਾਣੀ ਹੁੰਦਾ ਹੈ। ਇੱਥੇ ਸ਼ਬਦ ਵਰਤਿਆ ਪਾਵਕ, ਇਹ ਜਿਹੜਾ ਸਾਡੇ ਅੰਦਰ ਸਮੁੰਦਰ ਹੈ ਜਿਹੜਾ ਦਿਖਾਈ ਨਹੀਂ ਦੇ ਰਿਹਾ, ਇੱਥੇ ਨਿਰੀ ਅੱਗ ਆਇਆ ਖੋ ਵਾਹਿਗੁਰੂ, ਪਾਵਕ ਹੁੰਦਾ ਅੱਗ। ਉਹ ਕੀ ਹੈ? ਕ੍ਰੋਧ ਇੱਕ ਲਹਿਰ ਹੈ, ਅਤੇ ਲਹਿਰ ਦੇ ਤਿੰਨ ਰੂਪ ਨੇ ਸਮੁੰਦਰ ਦੇ ਅੰਦਰ। ਇੱਕ ਤਾਂ ਆਮ ਆਉਣ ਵਾਲੀਆਂ ਲਹਿਰਾਂ, ਕਦੀ ਸਮਾਂ ਮਿਲੇ ਅਤੇ ਕਦੀ ਧਿਆਨ ਨਾਲ ਦੇਖਣਾ, ਹਰ ਸੱਤਵੀਂ ਜਾਂ ਅੱਠਵੀਂ ਲਹਿਰ ਆਮ ਲਹਿਰਾਂ ਨਾਲ ਥੋੜ੍ਹੀ ਵੱਡੀ ਆਉਂਦੀ ਹੈ, ਕਦੀ ਇਹ ਨਜ਼ਾਰਾ ਤੱਕਣਾ। ਅਤੇ ਅੱਧੇ ਇੱਕ ਘੰਟੇ ਦੇ ਅੰਦਰ ਅੰਦਰ ਕੋਈ ਇੱਕ ਅੱਧ ਲਹਿਰ ਕਾਫੀ ਉੱਚੀ ਆ ਰਹੀ ਹੁੰਦੀ ਹੈ, ਔਰ ਉਹ ਦੋ ਤਰ੍ਹਾਂ ਦੀ ਹੁੰਦੀ ਹੈ। ਉਹ ਕੁਛ ਲਹਿਰਾਂ 'ਤੇ ਬੜੀਆਂ ਉੱਚੀਆਂ ਆ ਰਹੀਆਂ ਹੁੰਦੀਆਂ ਨੇ, ਕਿਨਾਰੇ ਤੱਕ ਪਹੁੰਚ ਜਾਂਦੀਆਂ ਨੇ, ਕੋਈ ਪਿੱਛੇ ਘੁੰਮਣ ਘੇਰੀ ਖਾ ਕੇ ਉੱਥੇ ਹੀ ਖਤਮ ਹੋ ਰਹੀਆਂ ਹੁੰਦੀਆਂ ਨੇ। ਸਾਡੇ ਅੰਦਰ ਵੀ ਤਿੰਨੋਂ ਤਰ੍ਹਾਂ ਦੀਆਂ ਲਹਿਰਾਂ ਚੱਲਦੀਆਂ ਨੇ। ਕ੍ਰੋਧ ਇੱਕ ਲਹਿਰ ਹੈ, ਕੁਛ ਲਹਿਰਾਂ ਐਸੀਆਂ ਨੇ ਬੰਦਾ ਅੰਦਰੋਂ ਭਰਿਆ ਪੀਤਾ ਹੈ, ਅੱਖਾਂ ਨਾਲ ਚੰਗਿਆੜੇ ਕੱਢ ਰਿਹਾ, ਬੋਲਿਆ ਕੁਛ ਨਹੀਂ, ਆਖੋ ਵਾਹਿਗੁਰੂ, ਆਹ ਵੀ ਇੱਕ ਲਹਿਰ ਹੈ। ਇੱਕ ਲਹਿਰ ਹੈ, ਗੁੱਸਾ ਆਇਆ, ਗੁੱਸੇ 'ਚ ਕਹਿ ਗਿਆ, ਬਾਅਦ 'ਚ ਨੋਰਮਲ ਹੋ ਗਿਆ, ਕਹਿੰਦਾ ਸੌਰੀ ਮੇਰੇ ਤੋਂ ਕਿਹਾ ਗਿਆ, ਆਹ ਵੀ ਇੱਕ ਲਹਿਰ ਹੈ। ਇੱਕ ਲਹਿਰ ਹੈ, ਗੁੱਸੇ 'ਚ ਆ ਕੇ ਫਿਜ਼ੀਕਲੀ ਅਬਿਊਜ਼ਡ ਕਰ ਰਿਹਾ ਹੈ, ਰਿਸ਼ਤਾ ਹੀ ਤੋੜ ਰਿਹਾ ਹੈ, ਡਾਈਵੋਰਸ ਲੈਣ ਨੂੰ ਤਿਆਰ ਹੈ, ਇਹ ਵੀ ਇੱਕ ਲਹਿਰ ਹੈ। ਹਉਮੈ ਦੀਆਂ ਲਹਿਰਾਂ ਨੇ। ਸ਼ਾਇਦ ਮੈਂ ਨਾ ਕਹਾਂ, ਇਹ ਪਾਰਟ ਆਪਣੀ ਜ਼ਿੰਦਗੀ 'ਚ ਦੇਖਣ ਦੀਆਂ ਗੱਲਾਂ ਹੀ ਨੇ, ਅਸੀਂ ਆਪ ਹੀ ਪਰਖ ਸਕਦੇ ਹਾਂ ਮੇਰੇ ਅੰਦਰ ਕਿਤਨੀਆਂ ਲਹਿਰਾਂ ਨੇ। ਪਰ ਇੱਕ ਬਾਤ ਜ਼ਰੂਰ ਹੈ, ਇਹ ਜਿੰਨੀਆਂ ਲਹਿਰਾਂ ਨੇ, ਮੇਰੀ ਅੱਗ ਆਇਆ ਖੋ ਵਾਹਿਗੁਰੂ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਫਿਰ ਯਾਦ ਰੱਖਣਾ, ਪਹਿਲਾਂ ਤਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਮਤ ਰੂਪੀ ਗਰਭ ਵਿੱਚ ਆਉਣਗੀਆਂ। ਹਿਰਦਾ ਵੀ ਗਰਭ ਹੈ, ਤਪਿਆ ਹੋਇਆ ਮਨ ਕਹੇਗਾ ਛੱਡ ਪਰੇ, ਹਿਰਦਾ ਕਹੇਗਾ ਕਿਉਂ ਛੱਡਾਂ, ਗੁਰੂ ਦੇ ਬਚਨ ਨੇ, ਗੁਰੂ ਦੇ ਬਚਨ। ਜੇ ਭਾਈ ਮੰਝ ਵਰਗਿਆਂ ਦੀਆਂ ਸਾਖੀਆਂ, ਮੁਸ਼ਕਤ ਕਾਲ ਦੀਆਂ ਸਾਖੀਆਂ ਸਾਡੇ ਸਾਹਮਣੇ ਦਿੱਤੀਆਂ ਨੇ, ਉਹਦਾ ਮਤਲਬ ਹੀ ਇਹ ਹੁੰਦਾ ਹੈ ਕਿ ਹਿਰਦੇ ਦੇ ਘਰ ਵਿੱਚ ਗੁਰੂ ਦੀਆਂ ਸਿੱਖਿਆਵਾਂ ਬੈਠ ਜਾਣ, ਅਤੇ ਗੁਰਸਿੱਖ ਆਪਣੇ ਗੁਰੂ ਦੇ ਬਚਨਾਂ ਲਈ ਹਰ ਸਾਈਕੋਲੋਜੀਕਲੀ ਫਿਜ਼ੀਕਲੀ ਕੁਰਬਾਨੀ ਕਰਨ ਲਈ ਤਿਆਰ ਹੋਵੇ। ਹਿਰਦਾ ਇਸ ਗੱਲ ਨੂੰ ਮੰਨ ਜਾਵੇ, ਪੈਸੇ ਘੱਟ ਆ ਜਾਣ ਕੋਈ ਗੱਲ ਨਹੀਂ, ਬਖਸ਼ਿਸ਼ ਘੱਟ ਨਹੀਂ ਆਉਣੀ ਚਾਹੀਦੀ। ਕਦੀ ਕਦਾਈ ਐਸੇ ਹਾਲਾਤ ਬਣ ਜਾਂਦੇ ਨੇ, ਦੋਨਾਂ 'ਚੋਂ ਇੱਕ ਛੱਡਣਾ ਪੈਂਦਾ ਹੈ, ਸਮਝੌਤਾ ਕਰਨਾ ਪੈਂਦਾ। ਫਿਰ ਪੈਸੇ ਨਾਲ ਸਮਝੌਤਾ ਹੋ ਜਾਵੇ, ਨਹੀਂ ਵੀ ਆਏਗਾ ਤਾਂ ਵੀ ਕੋਈ ਗੱਲ ਨਹੀਂ, ਪਰ ਬਖਸ਼ਿਸ਼ ਜ਼ਰੂਰ ਆਉਣੀ ਚਾਹੀਦੀ ਹੈ। ਸਨਮਾਨ ਸਤਿਕਾਰ ਕੇ ਬਖਸ਼ਿਸ਼, ਕਦੀ ਇਹ ਵੀ ਬਰਾਬਰ ਆ ਜਾਂਦੇ ਜੇ। ਜਿਹੜੀਆਂ ਚੀਜ਼ਾਂ ਦੁਨੀਆ ਦੀਆਂ ਨੇ, ਪੈਸਾ, ਪ੍ਰਾਪਰਟੀ, ਸਟੇਟਸ, ਜਦੋਂ ਬਖਸ਼ਿਸ਼ ਦੇ ਬਰਾਬਰ ਆ ਜਾਣ ਉਦੋਂ ਇੱਕ ਨਿਸ਼ਾਨੀ ਹੈ, ਦੁਨੀਆ ਦੀਆਂ ਚੀਜ਼ਾਂ ਪ੍ਰਾਪਤ ਕਰਨ ਵਾਸਤੇ ਫਿਰ ਚੁਸਤ ਚਲਾਕੀ ਵਰਤਣੀ ਪੈਂਦੀ ਹੈ ਪਰ ਬਖਸ਼ਿਸ਼ ਨਹੀਂ ਮਿਲਦੀ, ਚਾਪਲੂਸੀ ਕਰਨੀ ਪੈਂਦੀ ਹੈ ਪਰ ਬਖਸ਼ਿਸ਼ ਨਹੀਂ ਹੁੰਦੀ, ਸ਼ਰਾਰਤੀ ਦਿਮਾਗ ਵਰਤਣਾ ਪੈਂਦਾ ਹੈ ਪਰ ਬਖਸ਼ਿਸ਼ ਨਹੀਂ ਮਿਲਦੀ। ਬਖਸ਼ਿਸ਼ ਲੈਣੀ ਹੋਵੇ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਸਾਡੇ ਅੰਦਰ ਵਾਹਿਗੁਰੂ ਨੇ ਜਿਹੜੀ ਮੱਤ ਬਣਾਈ ਹੈ ਨਾ, ਇਸ ਵਿੱਚ ਇੱਕ ਮਧਾਣੀ ਰੱਖੀ ਹੋਈ ਹੈ, ਮਧਾਣੀ ਦੁੱਧ ਰਿੜਕਣ ਵਾਲੀ। ਹਰ ਕਾ ਬਿਲੋਬਨਾ ਬਿਲੋਬੋ ਮੇਰੇ ਭਾਈ, ਸਹਿਜ ਬਿਲੋਬੋ ਜੈਸੇ ਤੱਥ ਨਾ ਜਾਈ। ਉਸ ਮਧਾਣੀ ਨੂੰ ਅੱਜ ਦੀ ਮਾਡਰਨ ਵਰਡਿੰਗ ਦੇ ਅੰਦਰ ਕਿਹਾ ਜਾਂਦਾ ਥੋਟ ਪ੍ਰੋਸੈਸ। ਥੋਟ ਪ੍ਰੋਸੈਸ ਇੱਕ ਮਧਾਣੀ ਹੈ, ਇਹਨੂੰ ਪੰਜਾਬੀ ਵਿੱਚ ਕਹਿੰਦੇ ਸੀ, ਅਸੀਂ ਮਾਤ ਭਾਸ਼ਾ ਵਿੱਚ ਕਹਿੰਦੇ ਸੀ ਵਿਚਾਰ ਮੰਚਨ। ਇੱਕ ਬੰਦਾ ਇੱਕ ਗੱਲ ਕਹਿ ਰਿਹਾ, ਦੂਸਰਾ ਦੂਸਰੀ ਕਹਿ ਰਿਹਾ, ਤੀਸਰਾ ਤੀਸਰੀ ਕਹਿ ਰਿਹਾ, ਤਿੰਨ ਗੱਲਾਂ ਆ ਗਈਆਂ ਨੇ, ਇੱਕ ਪਸੰਦ ਆ ਰਹੀ ਹੈ, ਦੋ ਨਹੀਂ ਪਸੰਦ ਆ ਰਹੀਆਂ। ਸੈਂਟੀਮੈਂਟਲ ਹੋਣ ਦੀ ਲੋੜ ਨਹੀਂ ਹੈ, ਆਪਣੇ ਵਿਚਾਰ ਮੰਚਨ ਦੇ ਵਿੱਚ ਦੋਨਾਂ ਨੂੰ ਰਿੜਕਣਾ ਹੈ, ਤਿੰਨਾਂ ਨੂੰ ਰਿੜਕਣਾ ਹੈ। ਰਿੜਕਣ ਵਾਸਤੇ ਦੋ ਚੀਜ਼ਾਂ ਰੱਖਣੀਆਂ ਨੇ, ਯਾਦ ਰੱਖਣਾ, ਕਿਉਂਕਿ ਮਧਾਣੀ ਜਦੋਂ, ਹੁਣ ਤਾਂ ਇਲੈਕਟ੍ਰਿਕ ਆ ਗਈ ਹੈ, ਵੱਖਰੀ ਗੱਲ ਹੈ, ਪੁਰਾਤਨ ਸਮਿਆਂ 'ਚ ਜਿਹੜੀ ਮਧਾਣੀ ਸੀ ਉਹ ਦੋਨੋਂ ਪਾਸੇ ਘੁੰਮਦੀ ਸੀ, ਇੱਧਰ ਵੀ ਅਤੇ ਰੱਸੀ ਨਾਲ ਖਿੱਚੀ ਜਾਂਦੀ ਸੀ। ਵਿਚਾਰ ਮੰਚਨ ਦੇ ਵਿੱਚ, ਥੋਟ ਪ੍ਰੋਸੈਸ ਦੇ ਵਿੱਚ ਦੋ ਚੀਜ਼ਾਂ ਰੱਖਣੀਆਂ ਨੇ, ਮੇਰੇ ਗੁਰੂ ਕੀ ਕਹਿ ਰਹੇ ਨੇ ਅਤੇ ਤੇਰਾ ਜ਼ਿੰਦਗੀ ਦਾ ਆਪਣਾ ਤਜਰਬਾ ਕੀ ਆ, ਆਖੋ ਵਾਹਿਗੁਰੂ। ਇਹਨਾਂ ਦੋਨਾਂ ਨੂੰ ਮੇਲ ਕੇ ਵਿਚਾਰ ਨਿਕਲਦੇ ਜੇ, ਮੇਰੇ ਗੁਰੂ ਕਹਿ ਰਹੇ ਨੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਜ਼ਿੰਦਗੀ ਦਾ ਤਜਰਬਾ ਕਹਿ ਰਿਹਾ ਕਿ ਜਦੋਂ ਕ੍ਰੋਧ ਆ ਜਾਵੇ ਮਨ ਕੰਟਰੋਲ ਨਹੀਂ ਹੁੰਦਾ, ਪਰ ਨਾਲ ਜ਼ਿੰਦਗੀ ਦਾ ਤਜਰਬਾ ਇਹ ਵੀ ਕਹਿ ਰਿਹਾ ਕੰਟਰੋਲ ਤੇ ਨਹੀਂ ਹੁੰਦਾ, ਫਾਇਦਾ ਕੋਈ ਨਹੀਂ ਮਿਲਦਾ, ਨੁਕਸਾਨ ਹੀ ਹੋਏ ਨੇ, ਆਖੋ ਵਾਹਿਗੁਰੂ ਨੁਕਸਾਨ ਹੀ ਹੋਏ ਨੇ। ਹੁਣ ਫਿਰ ਇਸ ਮਥਨ ਦੇ ਵਿੱਚੋਂ, ਇਸ ਰਿੜਕਣ ਦੇ ਵਿੱਚੋਂ ਇੱਕ ਬਾਤ ਨਿਕਲ ਆਈ ਹੈ ਕਿ ਜ਼ਿੰਦਗੀ ਦਾ ਤਜਰਬਾ ਕਹਿ ਰਿਹਾ ਕਿ ਕ੍ਰੋਧ ਦੇ ਹਮੇਸ਼ਾ ਬੁਰੇ ਰਿਜ਼ਲਟ ਆਏ ਨੇ, ਦੁਖੀ ਆਏ ਨੇ, ਅਤੇ ਗੁਰੂ ਕਹਿੰਦੇ ਨੇ ਇਹ ਤੋਂ ਬਚਣਾ ਹੈ। ਹੁਣ ਕਿੱਧਰ ਖੜਨਾ ਹੈ, ਮਨ ਦੇ ਨਾਲ ਕਿ ਗੁਰੂ ਦੇ ਨਾਲ? ਮਨ ਨਾਲ ਖੜ ਗਿਆ ਮਨਮਤ ਜੀਵਨ ਹੈ, ਗੁਰੂ ਨਾਲ ਖੜ ਗਿਆ ਗੁਰਮਤ ਜੀਵਨ ਹੈ। ਇਸੇ ਤਰ੍ਹਾਂ ਕਿਸੇ ਦੇ ਬੋਲ ਚੰਗੇ ਨਹੀਂ ਲੱਗੇ, ਕਿਸੇ ਦਾ ਬਿਹੇਵੀਅਰ ਚੰਗਾ ਨਹੀਂ ਲੱਗਿਆ, ਕਿਸੇ ਦੇ ਕਰਮ ਚੰਗੇ ਨਹੀਂ ਲੱਗੇ, ਇਨਕਨਵੀਨੀਅੰਟ ਫੀਲਿੰਗਸ ਪੈਦਾ ਹੋ ਜਾਂਦੀਆਂ ਅੰਦਰ। ਆ ਸਾਡਾ ਜ਼ਿੰਦਗੀ ਦਾ ਤਜਰਬਾ ਹੈ, ਉਹ ਫਿਰ ਹੁੰਦਾ ਹੈ, ਘਰਾਂ ਵਿੱਚ ਆਈ ਖਿੱਚ ਖਿੱਚ ਹੈ, ਉਹ ਵਾਰ ਵਾਰ ਹੁੰਦਾ, ਸਾਨੂੰ ਪਸੰਦ ਨਹੀਂ ਆਉਂਦਾ, ਇਰੀਟੇਸ਼ਨ ਪੈਦਾ ਹੁੰਦੀ ਹੈ, ਇਸ ਵਿੱਚੋਂ ਕ੍ਰੋਧ ਪੈਦਾ ਹੁੰਦਾ ਹੈ, ਉਹ ਵਾਰ ਵਾਰ ਕ੍ਰੋਧ ਪੈਦਾ ਹੋਣ ਨਾਲ ਨਫ਼ਰਤ ਪੈਦਾ ਹੁੰਦੀ ਹੈ, ਅਤੇ ਜ਼ਿੰਦਗੀ ਦਾ ਤਜਰਬਾ ਕਹਿ ਰਿਹਾ ਨਫ਼ਰਤ ਦਾ ਕੋਈ ਫਾਇਦਾ ਨਹੀਂ ਹੋਇਆ, ਨੁਕਸਾਨ ਹੀ ਹੋਇਆ। ਇਹ ਨਫ਼ਰਤ ਘਰਾਂ ਵਿੱਚ ਵੀ ਵੱਧਦੀ ਜਾ ਰਹੀ ਹੈ, ਕੌਮ ਦੇ ਅੰਦਰ ਵੀ ਵੱਧਦੀ ਜਾ ਰਹੀ ਹੈ, ਸਮਾਜ ਦੇ ਅੰਦਰ ਵੀ ਵੱਧਦੀ ਜਾ ਰਹੀ ਹੈ, ਇੰਟਰਨੈਸ਼ਨਲ ਲੈਵਲ ਦੇ ਉੱਪਰ ਵੀ ਵੱਧਦੀ ਜਾ ਰਹੀ ਹੈ। ਇਹਨੇ ਸਭ ਕੁਝ ਲੀਰੋ ਲੀਰ ਕਰ ਦਿੱਤਾ, ਫਾਇਦਾ ਇੱਕ ਵੀ ਨਹੀਂ ਹੋਇਆ, ਨੁਕਸਾਨ ਹੋਏ ਨੇ, ਇਹ ਸਾਡਾ ਜ਼ਿੰਦਗੀ ਦਾ ਤਜਰਬਾ ਕਹਿ ਰਿਹਾ ਹੈ। ਮੇਰੇ ਖਿਆਲ 'ਚ ਕਦੀ ਦਾਅਵੇ ਤਾਂ ਕਰਨੇ ਨਹੀਂ ਚਾਹੀਦੇ, ਪਰ ਸ਼ਾਇਦ ਕੋਈ ਨਹੀਂ ਹੋਏਗਾ ਜਿਹੜਾ ਨਫ਼ਰਤ ਦਾ ਫਾਇਦਾ ਦੱਸ ਸਕੇ, ਕਿਸੇ ਨੂੰ ਹੋਇਆ ਹੋਵੇ ਵੱਖਰੀ ਬਾਤ ਹੈ, ਦੁਨੀਆ ਦਾ ਫਾਇਦਾ ਹੋਏਗਾ, ਬਖਸ਼ਿਸ਼ ਵਾਲੇ ਪਾਸੇ ਇੱਕ ਵੀ ਫਾਇਦਾ ਨਹੀਂ। ਮੇਰੇ ਗੁਰੂ ਕਹਿ ਰਹੇ ਨੇ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਹੁਣ ਕਿੱਧਰ ਖੜਨਾ ਹੈ, ਮਨ ਨਾਲ ਖੜਨਾ ਹੈ, ਗੁਰੂ ਨਾਲ ਖੜਨਾ ਹੈ, ਮਨ ਨਾਲ ਖੜਨਾ ਹੈ ਅਤੇ ਨਫ਼ਰਤ ਦਾ ਜੀਵਨ ਜਿਉਂ ਰਿਹਾ, ਗੁਰੂ ਨਾਲ ਖੜਨਾ ਅਤੇ ਪਿਆਰ ਦੀ ਖੇਲ ਖੇਲ ਰਿਹਾ, ਇੱਕ ਪਾਸੇ ਲਾਲ ਰੰਗ ਹੈ ਇੱਕ ਪਾਸੇ ਕਾਲਾ ਰੰਗ ਹੈ, ਆਖੋ ਵਾਹਿਗੁਰੂ। ਜੀਵਨ ਕਾਲਾ ਕਰਨਾ ਹੈ ਜਾਂ ਫਿਰ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਜਦੋਂ ਥੋਟ ਪ੍ਰੋਸੈਸ ਸ਼ੁਰੂ ਹੋਏਗਾ, ਸੱਚ ਜਾਣਿਓ ਹਰ ਕਾ ਬਿਲੋਬਨਾ ਬਿਲੋਬੋ ਮੇਰੇ ਭਾਈ ਸਹਿਜ ਬਿਲੋਬੋ ਜੈਸੇ ਤੱਥ ਨਾ ਜਾਈ, ਜਦੋਂ ਅਸੀਂ ਇਸ ਤਰ੍ਹਾਂ ਵਿਚਾਰਾਂਗੇ ਤੇ ਆਪਣੇ ਆਪ ਹੀ ਮਨ ਗੁਰੂ ਨਾਲ ਖੜੇਗਾ, ਗੁਰੂ ਦੀਆਂ ਸਿੱਖਿਆਵਾਂ ਮਤ ਰੂਪੀ ਗਰਭ ਵਿੱਚ ਆਉਣਗੀਆਂ। ਜਿਹੜਾ ਅੰਦਰ ਅੱਗ ਦਾ ਸਮੁੰਦਰ ਚੱਲ ਰਿਹਾ ਉਸ ਤੋਂ ਵਾਹਿਗੁਰੂ ਜੀ ਬਚਾ ਲੈਂਦੇ ਜੇ। ਮਾਧੋ ਤੂੰ ਠਾਕੁਰ ਸਿਰ ਮੂਰਾ, ਹੇ ਵਾਹਿਗੁਰੂ ਜੀ ਤੁਹਾਡਾ ਹੱਥ ਮੇਰੇ ਸਿਰ ਦੇ ਉੱਪਰ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰਤਾ ਰਿਹਾ, ਹਰ ਸ਼ਕਤੀ ਵਾਹਿਗੁਰੂ ਦੇ ਕੋਲ ਹੈ। ਨੋ ਡਾਊਟ 100% ਸੱਚ ਹੈ ਕਿ ਗੁਲਾਬ ਦੇ ਵਿੱਚੋਂ ਗੁਲਾਬੀ ਫੁੱਲ ਨਿਕਲਦਾ ਹੈ, ਪਿੰਕ ਕਲਰ ਦਾ ਫੁੱਲ ਨਿਕਲਦਾ ਹੈ, ਸੁਗੰਧੀ ਦਿੰਦਾ ਹੈ, ਪਰ ਇਹਨਾਂ ਦੇਸ਼ਾਂ ਦੇ ਵਿੱਚ ਉੱਗਦਾ ਹੈ, ਸੁਗੰਧੀ ਨਹੀਂ ਦਿੰਦਾ। ਆਸਟ੍ਰੇਲੀਆ ਦੇ ਵਿੱਚ ਸੁਗੰਧੀ ਨਹੀਂ ਦੇ ਰਿਹਾ, ਨਿਊਜ਼ੀਲੈਂਡ ਵਿੱਚ ਸੁਗੰਧੀ ਨਹੀਂ ਦੇ ਰਿਹਾ। ਉੱਥੇ ਕ੍ਰਾਈਸਟ ਚਰਚ ਇੱਕ ਏਰੀਆ ਹੈ ਜਿੱਥੇ ਪਿੱਛੇ ਜਿਹਾ ਅਰਥਕੁਇਕ ਵੀ ਆਇਆ ਸੀ, ਕ੍ਰਾਈਸਟ ਚਰਚ ਦੇ ਵਿੱਚ ਯੈਲੋ ਕਲਰ ਦੇ ਗੁਲਾਬ ਦੇ ਫੁੱਲ ਵਿੱਚ ਮੈਂ ਸੁਗੰਧੀ ਦੇਖੀ, ਉੱਥੇ ਪਿੰਕ ਕਲਰ ਦੇ ਫੁੱਲਾਂ ਵਿੱਚ ਉੱਥੇ ਵੀ ਸੁਗੰਧੀ ਨਹੀਂ। ਹੁਣ ਸੱਚ ਤੇ ਕਹਿ ਰਿਹਾ ਹੈ ਕਿ ਫੁੱਲ ਵਿੱਚੋਂ ਸੁਗੰਧੀ ਆਏਗੀ, ਪਰ ਵਾਹਿਗੁਰੂ ਦੀ ਸ਼ਕਤੀ ਕਹਿ ਰਹੀ ਹੈ ਨਹੀਂ ਆਏਗੀ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹਾ ਆਕਾਸ਼ ਗਿਰਾਵੈ, ਉਹਦੇ ਕੋਲ ਸ਼ਕਤੀਆਂ ਨੇ। ਸਾਡੇ ਤਜਰਬੇ ਵਾਹਿਗੁਰੂ ਦੀਆਂ ਸ਼ਕਤੀਆਂ ਦੇ ਅੱਗੇ ਫੇਲ ਨੇ। ਆਖੋ ਵਾਹਿਗੁਰੂ, ਕੋਈ ਕਹਿੰਦਾ ਇੰਜ ਕਰ ਲਓ ਏਕਤਾ ਹੋ ਜਾਏਗੀ, ਕੋਈ ਕਹਿੰਦਾ ਇੰਜ ਕਰ ਲਓ ਏਕਤਾ ਹੋ ਜਾਏਗੀ, ਸਾਰਿਆਂ ਨੇ ਯਤਨ ਕੀਤੇ, ਤਰਲੇ ਲਏ, ਏਕਤਾ ਟੁੱਟੀ ਹੈ, ਸਗੋਂ ਜ਼ਿਆਦਾ ਵਧੀ ਹੈ, ਨਫ਼ਰਤ ਵਧੀ ਹੈ। ਪਰ ਅਸੀਂ ਨਫ਼ਰਤ ਵਧਾਉਣ ਦੇ ਪਾਰਟ ਵਾਲੇ ਪਾਸੇ ਨਹੀਂ, ਘਟਾਉਣ ਲਈ ਜ਼ਰੂਰ ਯਤਨ ਹੋਣੇ ਚਾਹੀਦੇ ਨੇ, ਏਕਤਾ ਲਈ ਜ਼ਰੂਰ ਯਤਨ ਹੋਣੇ ਚਾਹੀਦੇ ਨੇ। ਅਹਿਸਾਸ ਬਣ ਜਾਵੇ ਵਾਹਿਗੁਰੂ ਦਾ ਹੱਥ ਮੇਰੇ ਸਿਰ 'ਤੇ ਹੈ, ਈਹਾਂ ਊਹਾਂ ਤੁਹਾਰੋ ਤੋਰਾ, ਲੋਕ ਪਰਲੋਕ ਵਿੱਚ ਤੁਹਾਡਾ ਹੀ ਆਸਰਾ ਹੈ ਵਾਹਿਗੁਰੂ ਜੀ। ਲੋਕ ਦਿਖਾਈ ਦੇਣ ਵਾਲਾ, ਪਰਲੋਕ ਜੋ ਦਿਖਾਈ ਦੇਣ ਤੋਂ ਪਰੇ ਹੈ, ਜਨਮ ਤੋਂ ਪਹਿਲਾਂ ਮੌਤ ਤੋਂ ਬਾਅਦ ਦਿਸਦਾ ਨਹੀਂ ਹੈ, ਪਰ ਸਾਡੇ ਅੰਦਰ ਦਿਸਦਾ ਨਹੀਂ ਹੈ, ਬਾਹਰ ਦਿਖਾਈ ਦੇ ਰਿਹਾ ਹੈ, ਮੱਥਾ ਟੇਕਦਾ ਦਿਖਾਈ ਦੇ ਰਿਹਾ ਹੈ, ਅੰਦਰ ਹੁਕਮ ਮੰਨਣ ਦੀ ਸੋਚ ਹੈ ਕਿ ਨਹੀਂ ਹੈ, ਨਹੀਂ ਦਿਖਾਈ ਦੇ ਰਹੀ, ਪਰ ਗੁਰੂ ਨੂੰ ਦੋਨੋਂ ਦਿਖਾਈ ਦਿੰਦੀਆਂ ਨੇ। ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ, ਅੰਦਰਲਾ ਜੀਵਨ ਪਰਲੋਕ ਹੈ, ਲੌਕਿਕ ਤੋਂ ਪਰੇ। ਅੰਦਰਲੇ ਜੀਵਨ ਵਿੱਚ ਵੀ ਵਾਹਿਗੁਰੂ ਰੱਖਿਆ ਕਰਦੇ ਨੇ, ਬਾਹਰ ਵੀ ਰੱਖਿਆ ਕਰਦੇ ਨੇ। ਜੇ ਇਸ ਜੀਵਨ ਵਿੱਚ ਰੱਖਿਆ ਕਰ ਦਿੱਤੀ, ਜੀਵਨ ਮੁਕਤੀ ਮਿਲ ਗਈ, ਫਿਰ ਮਰਨ ਬਾਅਦ ਵੀ ਮੁਕਤੀ। ਪਰ ਸਾਡਾ ਸੁਭਾਅ ਕੀਤੇ ਕਹੋ ਮੇਰਾ ਸਮਾਨਾ, ਕਰਨਹਾਰ ਤ੍ਰਿਣ ਜਾਣਾ, ਜੋ ਆਪ ਕੀਤਾ ਨਾ ਉਹਨੂੰ ਕਹਿੰਦਾ ਬਹੁਤ ਵੱਡਾ ਕੰਮ ਹੈ ਮੈਂ ਕੀਤਾ ਹੈ, ਜਿਸ ਵਾਹਿਗੁਰੂ ਨੇ ਕਰਾਇਆ ਉਹਨੂੰ ਤ੍ਰਿਣ ਮਾਤਰੀ ਸਮਝੀ ਬੈਠਾ, ਪਤਾ ਨਹੀਂ ਹੈ ਵੀ ਹੈ ਕਿ ਨਹੀਂ ਹੈ, ਪਤਾ ਨਹੀਂ ਜੀ ਮੇਰੀ ਅਰਦਾਸ ਸੁਣਦੇ ਕਿ ਇੰਨੇ ਕਿ ਨਹੀਂ ਸੁਣਦੇ, ਦੇਖੋ ਜੀ ਅਰਦਾਸ ਤੇ ਕੀਤੀ ਹੈ, ਪਤਾ ਨਹੀਂ ਕਦੋਂ ਵਾਹਿਗੁਰੂ ਸੁਣਨਗੇ, ਉਹ ਭਲਿਆ ਮਾਨਸਾ ਅੱਜ ਤੱਕ ਜੋ ਕੁਛ ਹੋਇਆ ਵਾਹਿਗੁਰੂ ਨੇ ਤਾਂ ਕੀਤਾ, ਕਿਉਂ ਢੇਰੀਆਂ ਢਾਉਂਦਾ ਜੇ, ਜੋ ਕੁਛ ਮਿਲਿਆ ਵਾਹਿਗੁਰੂ ਨੇ ਦਿੱਤਾ ਹੈ, ਜੇ ਅੱਜ ਤੱਕ ਦਿੱਤਾ ਅੱਗੇ ਕਿਉਂ ਨਹੀਂ ਦੇਗਾ। ਆਖੋ ਵਾਹਿਗੁਰੂ, ਵਿਸ਼ਵਾਸ ਦੀ ਘਾਟ ਹੈ, ਅਹਿਸਾਸ ਦੀ ਘਾਟ ਹੈ, ਵਿਸ਼ਵਾਸ ਤੇ ਅਹਿਸਾਸ ਬਿਨਾਂ ਅਰਦਾਸ ਨਹੀਂ ਨਿਕਲ ਸਕਦੀ। ਤੂੰ ਦਾਤਾ ਮੰਗਣ ਕੋ ਸਗਲੀ, ਦਾਨ ਦੇਹ ਪ੍ਰਭ ਭਾਨੈ, ਹੇ ਵਾਹਿਗੁਰੂ ਜੀ ਤੁਸੀਂ ਦਾਤਾ ਦੇਣ ਵਾਲੇ ਹੋ, ਸਾਰੇ ਮੰਗਣ ਤੇ ਖੜੇ ਨੇ। ਪਹਿਲਾ ਸਟੈਪ, ਜਿਉਂ ਜਿਉਂ ਵਾਹਿਗੁਰੂ ਦਾ ਸੁਭਾਅ ਪਤਾ ਲੱਗਣ ਲੱਗ ਪਿਆ, ਵਾਹਿਗੁਰੂ ਦਾ ਸਿਸਟਮ ਪਤਾ ਲੱਗਣ ਲੱਗ ਪਿਆ, ਨਾਨਕ ਹੁਕਮ ਹੈ ਜੇ ਬੁੱਝੈ, ਸਮਝ ਪੈਣ ਲੱਗ ਗਈ, ਪਹਿਲਾ ਸਟੈਪ ਹੈ, ਮੰਗਾਂ ਘਟਣ ਲੱਗ ਜਾਣਗੀਆਂ। ਕਦੀ ਦੇਖਣਾ ਜਿਹੜੇ ਜਪਜੀ ਸਾਹਿਬ ਅਤੇ ਆਨੰਦ ਸਾਹਿਬ, ਜਪਜੀ ਸਾਹਿਬ ਦੀ ਸ਼ੁਰੂਆਤ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਅਤੇ ਜਾ ਕੇ ਆਨੰਦ ਸਾਹਿਬ ਵਿੱਚ ਗੱਲ ਕੀਤੀ ਹੈ, ਜਿਨ ਭੁੱਖਾਂ ਸਭ ਗਵਾਈਆਂ। ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਭ ਤੋਂ ਪਹਿਲਾ ਸਿੱਖ ਆਇਆ, ਭਾਈ ਮਨਸੁਖ ਮੰਗਣ ਆਇਆ ਮਨ ਦੀ ਸ਼ਾਂਤੀ, ਦਸਵੇਂ ਪਾਤਸ਼ਾਹ ਦਾ ਸਿੱਖ ਮੁਕਤਸਰ ਸਾਹਿਬ ਦੀ ਧਰਤੀ 'ਤੇ, ਜਿਹਦੇ ਬਾਰੇ ਭਾਈ ਸਾਹਿਬ ਜੀ ਕਹਿੰਦੇ ਸੀ ਉਦੋਂ ਤੱਕ ਆਤਮ ਰਸ ਕੀਰਤਨ ਚੱਲ ਰਿਹਾ ਹੈ, ਉਸ ਧਰਤੀ 'ਤੇ ਗੁਰਸਿੱਖਾਂ ਮੰਗ ਕੀ ਮੰਗਣਾ, ਕਹਿਣ ਲੱਗਾ ਗੁਰੂ ਪਿਤਾ ਤੁਹਾਡੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਮਿਲੀ ਤੁਹਾਨੂੰ, ਪਰ ਉਹਨਾਂ ਨੂੰ ਤੁਹਾਡੀ ਗੋਦੀ ਨਹੀਂ ਮਿਲੀ, ਮੈਨੂੰ ਸ਼ਹਾਦਤ ਅਤੇ ਗੋਦੀ ਦੋਨੋਂ ਮਿਲ ਰਹੇ ਨੇ, ਕੀ ਮੰਗਾਂ।
ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਮਿਲ ਜਾਂਦੇ, ਜੇ ਨਿਤਨੇਮ ਮਿਲ ਜਾਂਦਾ, ਜੇ ਸਤਸੰਗਤ ਮਿਲ ਜਾਂਦੀ, ਮੰਗਣ ਨੂੰ ਰਹਿ ਵੀ ਕੀ ਗਿਆ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਜੇ ਅਵਸਥਾ ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਬਣਦੀ ਜਾਵੇ, ਫਿਰ ਅਹਿਸਾਸ ਹੋਏਗਾ ਖਿਨ ਮਹਿ ਅਵਰ ਖਿਨ ਮੈਂ ਅਵਰ ਆਚਰਜ ਚਲਤ ਤੁਮਾਰੇ। ਹੇ ਵਾਹਿਗੁਰੂ ਜੀ, ਤੁਸੀਂ ਇੱਕ ਛਿਨ ਵਿੱਚ ਸਭ ਕੁਛ ਬਦਲਣ ਦੇ ਕੌਤਕ ਮੇਰੇ ਚਾਰ ਚੁਫੇਰੇ ਦਿਖਾ ਰਹੇ ਜੇ। ਕਦੀ ਬਾਰਿਸ਼, ਕਦੀ ਧੁੱਪ, ਕਦੀ ਠੰਡ, ਕਦੀ ਹੁਮਸ, ਕਦੀ ਬਸੰਤ, ਕਦੀ ਪਤਝੜ, ਕਦੀ ਦੁੱਖ, ਕਦੀ ਸੁੱਖ, ਕਦੀ ਸਿਹਤ, ਕਦੀ ਤੰਦਰੁਸਤੀ, ਉਹਦੀਆਂ ਸ਼ਕਤੀਆਂ ਦਾ ਵਰਤਾਰਾ ਵਰਤ ਰਿਹਾ। ਦੁਨੀਆ ਕਹਿੰਦੀ ਕਰਾਮਾਤ ਦੇਖਣੀ ਹੈ, ਤੇਰੇ ਘਰ ਵਿੱਚ ਕਰਾਮਾਤ ਨਿੱਤ ਹੋ ਰਹੀ ਹੈ। ਦੇਖ ਗਮਲੇ 'ਚ ਲਾਏ ਹੋਏ ਬੂਟੇ ਨੂੰ, ਹਰੇ ਰੰਗ ਦਾ ਬੂਟਾ ਹੈ, ਪੀਲੇ ਰੰਗ ਦਾ ਫੁੱਲ ਨਿਕਲਿਆ, ਆਇਆ ਕਿੱਥੋਂ ਹੈ? ਕਰਾਮਾਤ ਹੋ ਰਹੀ ਹੈ। ਅਸਚਰਜ ਤਮਾਸ਼ੇ ਨੇ ਵਾਹਿਗੁਰੂ ਜੀ ਦੇ। ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਅਪਾਰੇ। ਰੂੜੋ ਸੁੰਦਰ, ਗੂੜੋ ਗੁਪਤ, ਗਹਿਰ ਗੰਭੀਰੋ ਵੱਡੇ ਜ਼ਿਗਰੇ ਵਾਲੇ ਵਾਹਿਗੁਰੂ ਜੀ ਨੇ, ਊਚ ਅਪਾਰ ਨੇ, ਅਗਮ ਨੇ, ਬੇਅੰਤ ਨੇ। ਉਹਨਾਂ ਦੀ ਸਮਝ ਕਿਵੇਂ ਪਵੇ? ਉਹਨਾਂ ਤੋਂ ਬਿਨਾਂ ਜਿਵੇਂ ਨਹੀਂ ਜਾ ਸਕਦਾ, ਹਰ ਥਾਂ 'ਤੇ ਨੇ, ਪਰ ਅਹਿਸਾਸ ਕਿਵੇਂ ਬਣੇ? ਸਾਧ ਸੰਗ ਜੋ ਤੁਮੈਂ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਸਤਸੰਗਤ ਦਾ ਮਿਲਾਪ ਹੋਇਆ, ਬਾਣੀ ਸੁਣੀ, ਅਤੇ ਜਦੋਂ ਬਾਣੀ ਦੀ ਸਮਝ ਆਈ, ਸਿੱਖਿਆਵਾਂ ਬੜੀਆਂ ਚੰਗੀਆਂ ਲੱਗੀਆਂ। ਜਦੋਂ ਸਿੱਖਿਆਵਾਂ ਮਤ ਰੂਪੀ ਗਰਭ ਦੇ ਵਿੱਚ ਚਲੀਆਂ ਗਈਆਂ, ਅਤੇ ਮਤ ਰੂਪੀ ਗਰਭ ਦੇ ਵਿੱਚੋਂ ਜਨਮ ਕੀ ਹੋਇਆ? ਗੁਰਮਤਿ ਜੀਵਨ ਦਾ ਜਨਮ ਹੋ ਗਿਆ, ਗੁਰਸਿੱਖੀ ਜੀਵਨ ਦਾ ਜਨਮ ਹੋ ਗਿਆ। ਉਸ ਜੀਵਨ ਦੀ ਨਿਸ਼ਾਨੀ ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ। ਵਾਹਿਗੁਰੂ ਦੇ ਦਰਸ਼ਨਾਂ ਦੀ ਜੇ ਚਾਹਤ ਹੈ ਪਿਆਰਿਆ, ਚਾਰ ਚੁਫੇਰੇ ਸਭ ਕੁਛ ਵਾਹਿਗੁਰੂ ਦਾ ਹੋ ਰਿਹਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ, ਨਾਨਕ ਸੇ ਅੱਖੀਆਂ ਬਿਆਨ, ਜਿੰਨੀ ਦਸੰਦੋ ਮਾਂ ਪੀਰੀ। ਉਹ ਅੱਖਾਂ ਗੁਰੂ ਦੇ ਦਿੱਤੇ ਹੋਏ ਗਿਆਨ ਦੀਆਂ ਅੱਖਾਂ ਨੇ, ਗੁਰੂ ਰਹਿਮਤ ਕਰਨ। ਵਾਹਿਗੁਰੂ ਦੀ ਯਾਦ ਬਣੀ ਰਵੇ, ਗੁਰੂ ਦੀਆਂ ਸਿੱਖਿਆਵਾਂ ਦੀ ਯਾਦ ਮਤ ਰੂਪੀ ਗਰਭ ਵਿੱਚ ਆ ਜਾਵੇ, ਤਾਂ ਕਿ ਗੁਰਮਤ ਵਾਲਾ ਜੀਵਨ ਬਾਹਰੋਂ ਨਹੀਂ ਅੰਦਰੋਂ ਵੀ ਜਿਉਣਾ ਆ ਜਾਵੇ। ਗੁਰੂ ਬਖਸ਼ਿਸ਼ ਕਰਨ, ਬਖਸ਼ਿਸ਼ ਦੇ ਪਾਤਰ ਸਾਰਿਆਂ ਨੂੰ ਬਣਾਉਣ। ਭੁੱਲ ਚੁੱਕ ਦੀ ਖਿਮਾ ਜੀ, ਫਤਿਹ ਦੀ ਸਾਂਝ ਕਰਕੇ ਅਸੀਸਾਂ ਦੇ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜੀ ਸਤਿਕਾਰਯੋਗ ਭਾਈ ਰਾਮ ਸਿੰਘ ਸ਼ੋਰਾਂ ਦਾ, ਜਿਹਨਾਂ ਨੇ ਅੰਮ੍ਰਿਤ ਵੇਲੇ ਦੇ ਸਿਰਮੁੱਖ ਵਾਕ ਦੀ ਸ਼ਬਦ ਵਿਚਾਰ ਸਰਵਨ ਕਰਾਈ ਹੈ। ਹੁਣ ਸਤਿਕਾਰਯੋਗ ਭਾਈ ਖੇਮ ਸਿੰਘ ਜੀ ਪ੍ਰੇਮੀ ਅਤੇ ਉਹਨਾਂ ਦਾ ਕੀਰਤਨੀ ਯਥਾ ਸ਼ਬਦ ਕੀਰਤਨ ਸਰਵਨ ਕਰਾ ਰਹੇ ਹਨ। ਸਰਵਨ ਕਰੀਏ ਜੀ। ਆਪ ਸੰਗਤਾਂ ਪ੍ਰਤੀ ਬੇਨਤੀ ਹੈ ਕਿ 6 ਤਰੀਕ ਸ਼ੁੱਕਰਵਾਰ ਸ਼ਾਮ ਨੂੰ 7 ਤੋਂ 8 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਹੋ ਰਿਹਾ ਹੈ, ਜਿਸ ਵਿੱਚ ਵੱਖ ਵੱਖ ਵਿਦਵਾਨ ਕਵੀ ਭਾਗ ਲੈਣਗੇ। 8 ਤਰੀਕ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੀ ਯਾਦ ਮਨਾਈ ਜਾ ਰਹੀ ਹੈ। ਆਤਮਰਸ ਕੀਰਤਨ ਜੋ ਚੱਲ ਰਿਹਾ ਹੈ, ਇਹ 14 ਜਨਵਰੀ ਮਾਘੀ ਜੋੜ ਮੇਲੇ ਤੱਕ ਚੱਲੇਗਾ, ਜਿਸ ਵਿੱਚ ਸ਼ਾਮ 6:45 ਤੋਂ 7:15 ਤੱਕ ਆਤਮਰਸ ਕੀਰਤਨ ਹੋ ਰਹੇ ਹਨ।